ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਪਿਟਿਆ ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਦੇਵ ਜੀ ਕੀ।
ਹਾਂ ਦੇਵ ਨਾਮਦੇਵ ਇਕੱਠਾ ਕਰਕੇ ਨਾ ਭਗਤ ਨਾਮਦੇਵ ਜੀ ਕੀ ਪਹਿਲੋ ਸਾਰੇ ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ।
ਬਾਣੀ ਭਗਤ ਨਾਮਦੇਵ ਜੀ ਕੀ।
ਠੀਕ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਠੀਕ।
ਧੰਨ ਧੰਨ ਓ ਰਾਮ ਬੇਨ ਬਾਜੈ।
ਠੀਕ। ਪਹਿਲਾਂ ਪਨ ਧੰਨ ਪੋਲਾ ਪੜ੍ਹਿਆ, ਠੀਕ ਹੈ। ਦੂਜੇ 'ਤੇ ਟਿੱਪੀ ਹੈ, ਭਾਰਾ ਟਿੱਪੀ ਲਾ ਕੇ ਇਹ ਸ਼ਬਦ ਭਗਤ ਨਾਮਦੇਵ ਜੀ ਨੂੰ ਪੁੱਛਿਆ ਕਿਸੇ ਨੇ ਜੀ, ਕ੍ਰਿਸ਼ਨ ਜੀ ਦੇ ਕੁਝ ਗੁਣ, ਉਹਨਾਂ ਦੀ ਕੁਛ ਮਹਿਮਾ, ਕਿਉਂਕਿ ਕੁਛ ਸਮਾਂ ਪਹਿਲਾਂ ਸਰਗੁਣ ਦੀ ਉਪਾਸਨਾ ਵੀ ਕਰਦੇ ਰਹੇ ਨਾਮਦੇਵ ਜੀ, ਸੋ ਉਹਨਾਂ ਦੀ ਸਿਫਤ ਵਡਿਆਈ ਇਸ ਸ਼ਬਦ ਵਿੱਚ ਕਰ ਰਹੇ ਨੇ। ਧੰਨ ਧੰਨ ਉਹ ਰਾਮ ਬੇਨ ਬਾਜੈ। ਰਾਮ ਕੌਣ? ਬਲਰਾਮ ਦੇ ਭਰਾ ਕ੍ਰਿਸ਼ਨ ਜੀ ਧੰਨ ਨੇ, ਅਤੇ ਉਹਦਾ ਭਰਾ ਵੀ ਧੰਨ। ਬੇਨ ਬਾਜੈ, ਬੇਨ ਨਾਮ ਬੰਸਰੀ ਦਾ, ਜਿਹੜੀ ਬੰਸਰੀ ਵਜਾਉਂਦੇ ਨੇ ਉਹ ਬੰਸਰੀ ਵੀ ਧੰਨ ਹੈ। ਹਾਂਜੀ।
ਮਦਰ ਮਦਰ
ਮਧੁਰ ਮਧੁਰ ਧੁਨ
ਮਦਰ ਮਦਰ ਧੁਨ ਅਨਹਤ ਗਾਜੈ।
ਮਦਰ ਨਹੀਂ ਕਰਨਾ ਨਾ, ਫਿਰ ਦੱਦਾ ਬੋਲਦਾ, ਧੱਦਾ ਫਿਰ ਮਾਂ ਦਾ ਅਰਥ ਹੋ ਜੂ ਅੰਗਰੇਜ਼ੀ ਦਾ। ਮਧੁਰ ਮਧੁਰ
ਮਦਰ ਮਦਰ
ਧੱਦ ਔਕੜ ਨਹੀਂ ਲੱਗਦਾ ਧੱਦ
ਮਦ
ਮਧੁਰ ਮਧੁਰ ਧੁਨ
ਮਦਰ ਮਦਰ ਧੁਨ ਅਨਹਤ ਗਾਜੈ।
ਸੋ ਉਹਨਾਂ ਦੀ ਜਿਹੜੀ ਬੰਸਰੀ ਦੀ ਧੁਨ ਹੈ ਨਾ ਮਧੁਰ, ਬੜੀ ਮਿੱਠੀ ਹੈ, ਬਹੁਤ ਮਿੱਠੀ ਹੈ। ਅਤੇ ਇੱਕ ਰਸ ਵਜਰੀ ਅਨਹਤ ਮੈਨੇ, ਬੜੀ ਗੱਜਦੀ ਹੈ ਜਾਂ ਗਾਜਾ ਪ੍ਰਗਟ ਹੋ ਰਹੀ ਹੈ, ਇੱਕ ਰਸ ਗਾਜਾ ਨਾਮ ਪ੍ਰਗਟਦਾ ਵੀ ਹੈ, ਇੱਕ ਰਸ ਪ੍ਰਗਟ ਹੋ ਰਹੀ ਹੈ ਧੁਨ, ਬੜੀ ਮਿੱਠੀ ਧੁਨ ਹੈ। ਜਦੋਂ ਵਜਾਉਂਦੇ ਗਊਆਂ ਘਾਹ ਛੱਡ ਕੇ ਸਿੱਥੇ ਰੁਕ ਕੇ ਸੁਣਦੀਆਂ, ਪਸ਼ੂ ਪੰਛੀ ਹੋਰ ਜੰਗਲ ਦੇ ਬਿੰਦਰਾਵਨ ਦੇ ਸੁਣਨ ਵਾਸਤੇ ਖੜ੍ਹ ਜਾਂਦੇ, ਦਰੱਖਤਾਂ ਵਿੱਚੋਂ ਰਸ ਚੋ ਆਉਂਦਾ, ਐਸੀ ਧੁਨ ਸੀ ਉਹ। ਹਾਂਜੀ।
ਰਹਾਉ ਧਨ ਧਨ ਮੇਘਾ ਰੁਮਾਵਲੀ।
ਮੇਘਾ ਨਾਮ ਮੀਡੇ ਦਾ ਹੈ, ਮੀਡਾ ਜਾਣਦੇ ਭੇਡ ਦੇ ਘਰ ਵਾਲਾ, ਭੇਡ ਦੇ ਭੇਡ ਦਾ ਸਵਾਮੀ ਗੱਲ, ਉਹਨੂੰ ਮੇਘਾ ਕਹਿੰਦੇ, ਸਾਡੇ ਤਾਂ ਮੀਡਾ ਕਹਿੰਦੇ, ਤੁਸੀਂ ਪਤਾ ਨਹੀਂ ਕਹਿੰਦੇ ਉਹਨੂੰ, ਭੇਡੂ ਕਹਿ ਲਓ, ਚਲ ਐਂ ਸਮਝ ਲਓ, ਉਹਨੂੰ ਛਤਰਾ ਵੀ ਕਹਿ ਦਿੰਦੇ ਆ। ਉਹ ਮੇਘਾ ਜਿਹੜਾ ਮੀਡਾ ਜਾਂ ਜਿਹੜਾ ਛਤਰਾ ਹੈ ਜਾਂ ਕਹਿ ਲਓ ਭੇਡੂ ਹੈ, ਉਹ ਵੀ ਧੰਨ ਹੈ। ਰੁਮਾਵਲੀ ਉਹਦੇ ਉੱਤੇ ਜਿਹੜੀ ਉੱਨ ਹੈ ਉਹ ਵੀ ਧੰਨ ਹੈ। ਉਹ ਕਿਉਂ ਧੰਨ ਹੈ? ਅਗਲੀ ਪੰਕਤੀ 'ਚ ਖੋਲਦੇ ਨੇ,
ਧੰਨ ਧੰਨ ਕ੍ਰਿਸ਼ਨ ਕ੍ਰਿਸ਼ਨ ਓਡਾ
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 ਓਡਾ ਨਹੀਂ ਲਾੜਾ ਲੱਗਦਾ, ਢੱਡਾ ਓਡਾ
ਓਡਾ।
ਪਾਲੋ ਸਾਰੇ ਧੰਨ ਧੰਨ
ਧੰਨ ਧੰਨ
ਕ੍ਰਿਸ਼ਨ ਓਡਾ ਕਾਮਲੀ,
ਕ੍ਰਿਸ਼ਨ ਓਡਾ ਕਾਮਲੀ।
ਉਹ ਮੀਡਾ ਕਿਉਂ ਧੰਨ ਸੀ, ਭੇਡੂ ਕਿਉਂ ਧੰਨ, ਉਹਦੀ ਰੁਮਾਵਲੀ ਉਹਨੇ ਕਿਉਂ ਧੰਨ ਸੀ, ਉਹਨਾਂ ਦੀ ਬਣੀ ਹੋਈ ਕੰਬਲੀ ਕ੍ਰਿਸ਼ਨ ਜੀ ਪਹਿਨਦੇ ਸੀ, ਉਹ ਕੰਬਲੀ ਵੀ ਧੰਨ, ਜਿਹਦੀ ਉੱਨ ਸੀ ਮੀਡਾ ਵੀ ਧੰਨ, ਮੇਘਾ ਧੰਨ ਅਤੇ ਕ੍ਰਿਸ਼ਨ ਜੀ ਵੀ ਧੰਨ। ਹਾਂਜੀ।
ਧੰਨ ਧੰਨ ਤੂੰ ਮਾਤਾ ਦੇਵ ਕੀ।
ਤੂੰ ਨਹੀਂ ਕਹਿਣਾ, ਤੂੰ ਧੰਨ ਧੰਨ ਤੂੰ ਮਾਤਾ ਦੇਵ ਕੀ,
ਤੂੰ ਮਾਤਾ ਦੇਵ ਕੀ।
ਮਾਤਾ ਦੇਵ ਕੀ ਦੀ ਕੁੱਖ ਤੋਂ ਜਨਮ ਲਿਆ ਕ੍ਰਿਸ਼ਨ ਜੀ ਨੇ ਅਤੇ ਪਾਲਿਆ ਜਸੋਦਾ ਨੇ, ਇਸ ਕਰਕੇ ਮਾਤਾ ਦੇਵ ਕੀ ਵੀ ਧੰਨ ਯੋਗ, ਜਿਹਨੇ ਜਨਮ ਦਿੱਤਾ ਤੁਹਾਨੂੰ ਜਾਂ ਕ੍ਰਿਸ਼ਨ ਜੀ ਨੂੰ, ਉਹ ਧੰਨ ਹੈ ਮਾਤਾ। ਮਾਤਾ ਜਸੋਦਾ ਵੀ ਧੰਨ ਜੀ ਨੇ ਪਾਲਿਆ। ਹਾਂਜੀ। ਹੋਰ
ਜਹ ਗ੍ਰਹਿ ਰਮਈਆ ਕਮਲਾਪਤੀ।
ਹਾਂ, ਜਿਸ ਘਰ ਵਿੱਚ ਕਮਲਾਪਤੀ ਕਮਲਾ ਲਕਸ਼ਮੀ ਉਹਦੇ ਪਤੀ, ਹਾਂ ਜੀ, ਵਿਸ਼ਨੂੰ ਦਾ ਅਵਤਾਰ ਰੂਪ ਜਿਹੜੇ ਧਾਰ ਕੇ ਆਏ ਉਹ ਘਰ ਵੀ ਧਨ ਹੈ। ਹਾਂ,
ਧਨ 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 ਬਨ ਖੰਡ ਬਿੰਦਰਾਵਨਾ,
ਉਹ ਬਨ ਖੰਡ ਬਨ ਦਾ ਸਥਾਨ ਜਿੱਥੇ ਬਿੰਦਰਾਵਨ ਹੈ ਉਹ ਵੀ ਧਨ ਯੋਗ ਆ, ਜਿੱਥੇ ਉਹਨਾਂ ਨੇ ਕ੍ਰੀੜਾ ਕੀਤੀਆਂ ਖੇਡਾਂ ਖੇਡੀਆਂ। ਅਗਲੀ ਲਾਈਨ 'ਚ ਕਹਿ ਰਹੇ ਨੇ
ਜਹ ਖੇਲਾ ਸ਼੍ਰੀ ਨਰਾਇਣਾ
ਨਾਰਾਇਣਾ, ਜਿੱਥੇ ਖੇਡਦੇ ਰਹੇ ਨੇ ਸ਼੍ਰੀ ਨਾਰਾਇਣ ਸਰੂਪ ਕ੍ਰਿਸ਼ਨ ਜੀ, ਉਹ ਬਾਣਖੰਡ ਸਥਾਨ ਬਿੰਦਰਾਵਨ ਜਿਹੜਾ ਹੈ ਭਾਈ ਉਹ ਵੀ ਤੰਤਾ ਯੋਗ ਹੈ।
ਬੇਨ ਬਜਾਵੈ ਗੋਧਨ
ਗੋਧਨ
ਗੋਧਨ ਚਰੈ,
ਇਕੱਠਾ ਪਾਠ ਹੈ ਨਾ ਗੋਧਨ ਸਾਰਿਆਂ ਕੋਲ, ਅੱਡ ਤਾਂ ਨਹੀਂ ਨਾ, ਗੋਧਨ ਦਾ ਚਲੋ, ਗੋਧਨ ਬੇਨ ਬਜਾਵੈ ਗੋਧਨ ਚਰੈ
ਗੋਧਨ ਚਰੈ,
ਜਦੋਂ ਬੇਨ ਬੰਸਰੀ ਵਜਾਉਂਦੇ ਨਾਲ ਨਾਲ ਗੋਧਨ ਗਊਆਂ ਨੂੰ ਚਾਰਦੇ, ਅਤੇ ਗੋਧਨ ਜੇ ਇਕੱਠਾ ਪਾਠ ਤਾਂ ਫਿਰ ਬੱਚਿਆਂ ਦਾ ਅਰਥ ਵੀ ਹੋ ਜਾਂਦਾ ਹੈ। ਅੱਡ ਅੱਡ ਹੁੰਦਾ ਗੋਧਨ, ਗਊਆਂ ਦਾ ਧਨ, ਗਊਆਂ ਦਾ ਮਾਲ ਉਹਨੂੰ ਚਰਾਉਂਦੇ ਸੀ, ਗਊਆਂ ਦੇ ਮਾਲ ਨੂੰ ਵੱਖਰਾ ਪਾਠ ਕਰਕੇ, ਜੇ ਇਕੱਠਾ ਹੈ ਗੋਧਨ ਮੈਨੇ ਬੱਚੇ, ਅਤੇ ਬੰਸਰੀ ਵਜਾਉਂਦੇ ਬੱਚਿਆਂ ਨੂੰ ਚਾਰਦੇ, ਬੱਚੇ ਸੁਣਦੇ, ਗਾਵਾਂ ਦੇ ਬੱਚੇ ਜਿਹੜੇ ਸੀ। ਹਾਂਜੀ,
ਨਾਮੇ ਕਾ ਸੁਆਮੀ ਆਨੰਦ ਕਰੈ,
ਇਉਂ ਨਾਮੇ ਦਾ ਸੁਆਮੀ ਇੱਦਾਂ ਦੇ ਜਿਹੜਾ ਸੀ ਆਨੰਦ ਕਰ ਰਿਹਾ ਸੀ ਬਿੰਦਰਾਵਨ ਵਿੱਚ। ਗਿਆਨ ਦੇਵ ਜੀ ਕੁਛ ਸਮਾਂ ਉਹਨਾਂ ਨੇ ਭਗਤ ਨਾਮਦੇਵ ਜੀ ਨੇ ਸਰਗੁਣ ਦੀ ਉਪਾਸਨਾ ਕੀਤੀ ਹੈ, ਉਸ ਵੇਲੇ ਦੀ ਗੱਲ ਕਰ ਰਹੇ ਨੇ, ਮੁੜ ਕੇ ਨਿਰਗੁਣ ਦੀ ਉਪਾਸਕ ਹੋਏ ਨੇ, ਫਿਰ ਨਿਰਗੁਣ ਦੇ ਉਪਾਸਕ ਰਹੇ ਨੇ। ਇਸ ਲਈ ਜਾਂ ਜਗਿਆਸੂ ਨੇ ਪੁੱਛਿਆ ਵੀ ਕ੍ਰਿਸ਼ਨ ਦੀ ਕੁਛ ਤਾਂ ਦੱਸੋ, ਉਸ ਵਡਿਆਈ ਵਿੱਚ ਫਿਰ ਹਿੱਸਾ ਰੱਖਿਆ ਉਹਨਾਂ ਨੇ, ਜਿਹਨੇ ਪੁੱਛਿਆ ਉਹਨੂੰ ਉੱਤਰ ਰੂਪ 'ਚ ਵੀ ਆਹ ਉਹਨਾਂ ਦੀ ਵਡਿਆਈ ਹੈ, ਅਤੇ ਦੂਜਾ ਅੰਤਰੀ ਵਰਥ ਕੁਝ ਸੰਪਰਦਾਇ ਗਿਆਨੀ ਇਹਦੇ ਹੋਰ ਵੀ ਕਰਦੇ ਨੇ, ਉਹ ਪੜ੍ਹ ਲੈ ਸਾਰੇ। ਫਿਰ ਧੰਨ ਧੰਨ ਉਹ ਰਾਮ ਬੇਨ ਬਾਜਾ, ਰਾਮ ਜਿਹੜਾ ਰਮਿਆ ਪਰਮੇਸ਼ਰ ਸਾਰੇ, ਉਹਦੀ ਬੇਨ ਬੰਸਰੀ ਕਿਹੜੀ ਵੱਜ ਰਹੀ ਹੈ, ਚੇਤਨ ਸਤਾ ਰੂਪੀ ਬੰਸਰੀ ਸਾਰਿਆਂ 'ਚ ਉਹਦੀ ਵੱਜ ਰਹੀ ਹੈ, ਉਹਦੀ ਚੇਤਨ ਸਤਾ ਕਰਕੇ ਬੋਲਦੇ ਹਾਂ ਆਪਾਂ, ਇਹ ਇੱਕ ਬੰਸਰੀ ਵੱਜ ਰਹੀ ਹੈ ਸਾਰਿਆਂ 'ਚ। ਕੈਸੀ ਬੰਸਰੀ ਆ ਉਹ, ਮਧੁਰ ਮਧੁਰ ਧੁਨ ਅਣਤ ਗਾਜਾ, ਉਹ ਚੇਤਨ ਸਤਾ ਦੀ ਜਿਹੜੀ ਧੁਨ ਅੰਦਰ ਬੋਲ ਰਹੀ ਹੈ ਇੱਕ ਰਸ ਪ੍ਰਗਟ ਹੋ ਰਹੀ ਹੈ, ਗਾਜਾ ਮੈਨੂੰ ਪ੍ਰਗਟ ਹੋ ਰਹੀ ਹੈ। ਰਹਾਓ ਧੰਨ ਧੰਨ ਮੇਘਾ ਰੋਮਾਵਲੀ, ਮੇਘਾ ਨਾਮ ਬਦਲਾਂ ਦਾ। ਸੋ ਉਸ ਅਕਾਲ ਪੁਰਖ ਜਿਹੜਾ ਵਿਰਾਟ ਸਰੂਪ ਧਾਰ ਕੇ, ਜਿਹੜਾ ਵਿਰਾਟ ਰੂਪ ਹੈ, ਜਦੋਂ ਮੇਘਾਂ ਤੋਂ ਵਰਖਾ ਤੋਂ ਜਿਹੜੀ ਬਨਸਪਤੀ ਨੂੰ ਮਾਵਲੀ ਮੈਨੇ ਸਾਰੀ ਬਨਸਪਤੀ ਪੈਦਾ ਹੋਈ ਹੈ, ਐਸਾ ਵਿਰਾਟ ਸਰੂਪ ਵੀ ਧੰਨ ਧੰਨ ਹੈ ਬਾਈ ਉਹ। ਅੱਗੇ ਧੰਨ ਧੰਨ ਕ੍ਰਿਸ਼ਨ ਓਢਾ ਕਾਮਲੀ, ਕ੍ਰਿਸ਼ਨ ਤੋਂ ਲੈਣਾ ਕ੍ਰਿਸ਼ਨ ਕਹਿੰਦੇ ਨੇ ਆਪਣੇ ਨੂੰ ਕਾਲਖ ਨੂੰ, ਕਾਲਖੀ ਅਮਾਇਆ। ਸੋ ਮਾਇਆ ਜਿਹੜੀ ਹੈ ਉਹ ਮਾਇਆ ਰੂਪੀ ਕੰਬਲੀ ਉਸ ਵਿਰਾਟ ਰੂਪ ਨੇ ਪਹਿਨੀ ਹੋਈ ਹੈ, ਕਿਉਂਕਿ ਮਾਇਆ ਉਹਦੇ ਆਸਰੇ ਇਹ ਕੰਬਲੀ ਪਹਿਨਣਾ ਕੀਤੀ ਹੈ। ਸੋ ਜਿਹਨੇ ਉਹ ਕੰਬਲੀ ਪਹਿਨੀ ਆ ਉਹ ਵਿਰਾਟ ਰੂਪ ਧੰਨ ਹੈ, ਧੰਨ ਹੈ। ਅੱਗੇ ਧੰਨ ਧੰਨ ਤੂੰ ਮਾਤਾ ਦੇਵ ਕੀ, ਸੋ ਦੇਵ ਕੀ ਅੱਡ ਕਰਕੇ ਪਾਠ, ਦੇ ਜੋ ਪ੍ਰਕਾਸ਼ ਰੂਪ ਹੈ, ਮਾਤਾ ਕੌਣ ਹੈ ਜਿਹੜੀ ਸ੍ਰੇਸ਼ਟ ਬੁੱਧੀ ਹੈ, ਦੇਵ ਕੀ ਦੇਵ ਪ੍ਰਕਾਸ਼ ਰੂਪ ਹੈ, ਉਹਦੀ ਪ੍ਰਾਪਤੀ ਕਰਨ ਵਾਲੀ ਜਿਹੜੀ ਸ੍ਰੇਸ਼ਟ ਬੁੱਧੀ ਹੈ ਨਾ, ਉਹ ਵੀ ਧੰਨ ਹੈ, ਧੰਨ ਹੈ। ਸੋ ਅੱਗੇ ਜਿਹੇ ਗ੍ਰਹਿ ਜਿਹੇ ਗ੍ਰਹਿ ਰਮਈਆ ਕਮਲਾਪਤੀ, ਫਿਰ ਉਹ ਸੰਤ ਸਕਰਨ ਰੂਪੀ ਘਰ ਵਿੱਚ ਜਿਹੜੀ ਸ੍ਰੇਸ਼ਟ ਬੁੱਧੀ ਸੀ, ਰਮਿਆ ਹੋਇਆ ਪਰਮੇਸ਼ਰ ਕਮਲਾਪਤੀ ਜਿਹੜਾ ਹੈ ਉਹ ਪ੍ਰਵੇਸ਼ ਹੋ ਜਾਂਦਾ ਹੈ ਜੀ, ਉਹ ਘਰ ਵੀ ਧੰਨ। ਫਿਰ ਧੰਨ ਧੰਨ ਬਨਖੰਡ ਬਿੰਦਰਾਵਨਾ, ਬਨਖੰਡ ਕੀ ਅੰਤਸਕਰਨ ਜਿਹੜਾ ਸਾਡਾ ਸਥਾਨ ਹੈ, ਬਿੰਦਰਾਵਨ ਸਮੂਹ ਬਣਾ ਮੈਨੇ ਬਣੇ ਨੇ ਜਿਹਦੇ ਸਾਰੇ ਸ਼ੁਭ ਗੁਣ, ਹਾਂਜੀ ਉਹ ਵੀ ਭਾਈ ਅੰਤਸਕਰਨ ਧੰਨ ਹੈ, ਜਾਂ ਸ਼ੁਭ ਗੁਣਾਂ ਵਾ ਵੀ ਧੰਨ ਹੈ। ਅੱਗੇ ਜੈ ਖੇਲਾ ਸ਼੍ਰੀ ਨਾਰਾਇਣ, ਜਿੱਥੇ ਉਸ ਅੰਤਸਕਰਨ ਦੇ ਵਿੱਚ ਫਿਰ ਜਿਹੜਾ ਸਾਖਸ਼ਾਤ ਹੋ ਕਰਕੇ ਸ਼੍ਰੀ ਆਦਰ ਸੋ ਆਦਰ ਯੋਗ ਨਾਰਾਇਣ ਪਰਮੇਸ਼ਰ ਅੰਦਰ ਸਾਡੇ ਖੇਡਾਂ ਖੇਡ ਰਿਹਾ, ਕਿ ਸਾਖੀ ਰੂਪ ਹੋ ਕੇ ਬੇਨ ਵਜਾਵੈ ਗੋਧਨ ਚਰੈ, ਬੇਨ ਜਿਹੜੀ ਵੱਜਦੀ ਹੈ ਨਾ ਚੇਤਨ ਸੱਤਾ ਰੂਪੀ, गोधन नाम इंद्रियां दा, वो इंद्रियां नू फिर चलाउणा करदा है सत्ता दे नाल। जिहड़ी सत्ता ताहीं इंद्रियां चलदियां ने, वेखदियां ने, सुणदियां ने, बोलदियां ने। हाँ जी, गोधन ने वैसे इंद्रियां। इस करके नामे का स्वामी आनंद कर रहा है, आनंद कर रहा है। ऐसे चेतन सपा सत्ता रूपी परमेश्वर नू साक्षात होने करके सोए दे ये भी अंतरी वर्थ संप्रदत किए जाते हैं।
मेरा बाप
माता समझ आ गया कि नहीं? ठीक चल।
मेरा बाप माधव तू धन केसो सावलियो बीठ लाए।
हम फिर शिफ्ट कर देने हे मेरे बाप दी न्याई माधव मायापति वाहगुरु तू धन है केसव। मैंने केशव रूप परमेश्वर का एक नाम है ना केशव, केसा वाला होने करके जदों दर्शन हुए ने महाराज लिखते ने तेरे बंके लोयन दंतरी साला ये रूप च दर्शन दिते ने। बंके सुंदर नितना वाला सी जो सरगुण रूप के दर्शन हुए ने ना, तेरे बंके लोयन सुंदर नित्र सी दंतरी साला दंद ताए लगते रसा दे करने ते सोहने नक जे लंबड़े बाला सोहना नक से लंबे लंबे बाल सुंदर केसा वाला ऐसे रूप दर्शन हुए ने। सो इस करके नाम पै गया केशव। हाँ जी।
रहाओ कार तरे चक्कर बैकुंठ ते आए
का फिर जड़ा सी अपने सेवकां दी भगतां दी किवें रक्षा करदा है? कर मैंने हाथ कर तरे चक्कर हाथ ते चक्कर लै के बैकुंठ तो प्रतख रूप च आए कादे लिए आए अगे दस्या
गज हस्ती के प्राण उधारी ले।
गज जड़ा हाथी हस्ती नाम भी हाथी तुसी कहो भी दोवे कानू आ गए ठीक सी। गज जड़ा से ऐरापत हाथी दी वर्गा जरा समुद्र चो निकलिया रत रत्ना बिचों उदा का जरा ऐरापत हाथी वो न्याई वो प्राण जड़े से उधारी ले बचाए तंदुए को साखी जा थोन रोज आप देख लें। हाँ चलो आते हो भूलते नहीं हूँ
दुशासन की सभा द्रौपदी
एवें ही जो पीड़ा हुई द्रौपदी दुशासन जो दुर्योधन का भरा से तो उन्हें नग्न करने का हुक्म दिता प्रजा के सामने उस ओदी सभा दे विच द्रौपदी जड़ी सी जो शरण में आई फिर रखिया किवें किते
अंबर लेत उबारी अले
अंबर नाम वस्त्र वस्त्र लै करके उबारी अले उन्होंने जी बचाना किया बचाई नहीं नगन होने दिते जिमें भाई गुरदास साहब जी ने अपनी बार विच लिखिया है अंदर सभा दुशासन है मत्था बाल द्रौपदी आँदी दूतान फरमाया नंगी करो पंचाली बांधी पंजे पांडव वेख दे औकट रुद्धी नार जिन्हां दी सो अखी मीट ध्यान धर फिर द्रौपदी ने अखा मीट के ध्यान धरिया हाँ हाँ कृष्ण करै बल लांदी उन्हें याद किया कपड़ कोट उसारियन करोड़ों ही कपड़े फिर जड़े से ढेर ला दते थके दूत न पार बसांदी सो इं उदों भाई गुरदास साहब ने इत्थे लिखे। हाँ जी
गौतम नार अहल्या तारी
इवें ही गौतम की स्त्री जड़ी सी जिदा नाम से अहल्या इंद्र ने धोखे नाल सत भंग किया से आ करके चंद्रमा भी जड़ा से शरीक होया उन्होंने भी श्राप लग्या तो ये गौतम ने अपनी स्त्री अहल्या फिर जड़ा से श्राप दे दिता कि जा पत्थर बन पत्थर बन। हाँ जी साहब
पावन केतक तारी अले
फिर वो पावन चरणा ने केतक कितने जड़े असी धारणा किए इनू भी तारिया सिल बनी हुई पुछया से उस वेले सराप मैनू दे दिता हाँ तो मैं बेकसूरी हाँ तो यह हूँ सराप का अभाव अंत कदों होगा कह लगा सी जदों त्रेता युग आऊगा रामचंद्र अवतार लैन गए उदों उन्हों का चरण तेरे नाल छोया जाएगा पत्थर बनी न फिर तेरी मुक्ति होगी। कहने लगी इतना समा मैं इस कष्ट में रखोगे इस माड़ी जूनी च रखोगे अजय सतयुग चल रहा है फिर द्वापर ने आना है किन्नी उम्र द्वापर दी है फिर कितने त्रेता आना है ऐसा क्यों है कुछ तो मेरे दया तरस करो बेगुनाह ही हाँ। फिर कहने भी युग बदलता द्वापर जरा से मगरों करता त्रेता पहला लिया त्रेता युग पहला आया इसलिए उदे अवतार रामचंद्र आए पैर का गूठा लग्या छल दे नाल पत्थर भी जूनिया ने क्यों धारणा किया
ऐसा आदम आजात नाम दियो
कहते मैं भी जमें ये नीच कर्म से मैं भी तेरा नाम देव आदम नीच जाति वाला अजात मैंने जाति नीमी
तो सर नागत आई अले
शरण में आठ ही बोली है महाराष्ट्र के रहने वाले ना आई अले शरण में आया जी इस करके गात मुक्ति तुसी करो हम शरणागत शरणागति आया फिर बखरा करके सरना गात शरण आया दी तुसी गात मुक्ति करो चल
सबे कट राम बोला
हूँ उन्होंने व्यापकता दस देने परमेश्वर दी किमें व्यापक हो सब है घट सारे शरीरों में पिछे भी राम बोलता से हूँ भी सारे शरीरों में राम बोल रहा प्रेजेंट समय में अगे
राम बोला
अगे नूं भी सारे शरीरों में बोलता रहेगा वो
राम बिना को बोले रे
बिना ते विश्राम
राम बिना को बोले रे
दलामा ला दो
बोले रे
राम तो बिना कौन कोई बोल सारा राम ही बोल रहा जरा हम बोल रहे हैं सब वही बोल रहे हैं जो सत्ता निकल जाती है फिर क्यों नहीं बोलता शरीर तो वही होंगे अखा क्यों नहीं वेखदिया उ होंदिया ने कान क्यों नहीं सुनते हाँ वो चेतन सत्ता करके फिर निकल के मतलब होंगे भी देखो जिमें हूँ आ कमरे से प्रकाश है बाहर भी प्रकाश है सो ये इन्ना कमरे तक वखरा प्रकाश हो गया बाहर भी है सो कमरा ढा दौ मेर दो कमरे नू वो प्रकाश कितने गया ना कितों आया सी ना कि गया इस तरह ही वो जड़ी जोत है जो महाज्योति जो परमेश्वर है वो मिल जाती है तो लफाफा पाट जाता शरीर है जी उन्हें भी उही है उन्हें भी उही बोलता है उन्होंने अपनी बोली है वो अपनी बोली च बोल दिया ने हाँ जी चलो सवेरे जड़ी उच्ची बोलती है माता उच्च उच्च पाठ नहीं करती कहती मैं की करा रात मैं सपने खा लिया सपने च कहती एडा मूँह वड के आया मैं तो निकल चलिया मैं तू अपना मूँह बड़ा अड देना सी कहती मेरे बच्चे बढ़ जाना सी मैं तो फिर कहते फिर मैं फिर तू की किया मैं तो बहुत डरी मैं देख जो संथ्या आनी है खाणों बच गई ऐसे भी नहीं रूह चलो जिथे कित ऐसा बापना हों सुपने कटिया गया चलो कृपा करो
रहाओ एकल माटी कुंजर चीटी
कुंजर
कुंजर चीटी भाजन है बहु नाना रे
नाना था जिन्होंने हालता है ना
हाँ जी
नाना पढ़ना ठीक पढ़िया तुम एकल माटी मिट्टी तो एक ही है भाजन भांडे घुम्यार जड़ा है मिट्टी तो एक होंगी है ना भाजन भांडे किन्ने प्रकार के बनाता कोई कड़ा बनाता कोई तौली बनाती कोई कुजे बनाते कोई चूंगठे बनाते कई कुछ बनाता मिट्टी कोई है इं परमेसर भी है कोई है मिट्टी उन्हें एको रखी जड़ी सी उन्हें अनेक प्रकार के कुंजर कित हाथी बनाते चीटी कीड़ी हाथी तो कीड़ी बच्चे मिट्टी तो हुई है ना इन्नी के कीड़ी के तत्त होर ने हाथी के होर ने पंजा तत्त रुपये मिट्टी एको है तो भाजन भांडे नाना प्रकार के बनाते मनुख बनाए पशु बनाते पंछी बनाते जो बाबे कहते हैं रूह फिर ने वह भी बनाती भूत प्रेत बनाते हाँ जी कई कुछ बनाते भाजन अड्ड अड भांडे बनाते चलो जी फिर जहा जहा भांडा हो जा बोलता फिर हाँ जी घड़े ने कड़े की आवाज देनी है कौले ने अपनी टन की आवाज देनी है वह जो बोलते हैं फिर शरीरों भी भांडे भी ऐसे बोलते हैं ज्यादा सुभा है कोई तमो गुण च बोलता है कोई सत्तो गुण च ठंडा बोलता है कोई जरा रजोगुण च अपने हंकार च बोलता है रजोगुणी होकर बोलता मेरे मकान मेरी जायदाद तेरे को मलंगा फिर यह जहाँ बोला बोलना चल
अस्थावर जंगम कीट पतंगम कट कट
अस्थावर पाठ कट्ठा ही करना अस्थावर जंगम कीट पतंगम
कीट पतंगम
कट कट राम समाना रे
कट कट राम समाना रे
अस्थावर ओ जूना जड़िया पत्थर आदि खड़िया ने कथां ते नहीं तुरदिया दरख्त आदि इन्हां नूं अस्थावर जूनी कहे जंगम जूना केड़िया ने जड़े तुरे फिरदे ने मनुख आदि पशु आदि पंछी आदि जीन के सो ये जिन्हें भी अस्थावर जूनिया ने, जड़ जूनिया ने, जंगम जूनिया ने, कीड़े पतंगे आदि सारे, इन्हों के भी घट घट शरीर शरीर में तू समाया होकर बैठा है, समाई है तेरी, इन समाया हुए हैं कीड़े तो लैके पतंगे हाथी तो लैके कीड़ी तक सारे में। हाँ जी हाँ जी, जंगम जी चेतन जूना ने तुरिया फिर दिया ने, मनुख तुरद एक थान से नहीं खड़ा, दरख्त तुरदे नहीं ना खड़े ने एक थान, पत्थर भी एक थान पे है, जून है ने वो वधदे ने फुलदे ने पर तुर फिर नहीं सकते एक थान से जिते पे ने पे। हाँ जी, ये तो नहीं दरख्त टालियाँ इंडिया वाली इतने आ गई हमने चल के, जो थाली उत्तर चल गए, ये खड़े ने पर वधदे फुलदे है नहीं, जून है। हाँ जी चलो, उन्होंने स्थावर के है जंगम जोड़े मनुख आदक पशु आदक पंछी आदक कीड़े मकौड़े आदक, ये जंगम जूनिया ने। चलो,
एकल चिंता राख अनंता
ठीक
और तजो सब आसा रे।
एकल चिंता ये अनव्यर्थ लगन गए, एकल अगे की पे अनंता जरा अनंत वाहगुरु एको ही है, चिंता राख ओदी तू जी सिमरन की चिंता रखनी कर मन च। हाँ जी, क्योंकि वो तेरी चिंता रख रहे हैं। चलो, इस करके और तो जो हो सब आसा रे, सारिया आसा छड़ के सिमरन की चिंता करो देदी, जोड़ा अनंत एक वाहगुरु है। शाबाश,
प्राणमय नामा भय नहकामा।
नामदेव जी कहते मैं भी हूँ तेरे नाम दे आसरे ज्ञान की प्राप्ति हुई, जिस करके मैंने हूँ किसी काम नहीं कामना नहीं रहेगी, नेहकाम हो गए, निष्काम जीवन बन गया, ब्रह्म ज्ञान हो गया। हाँ जी, हूँ फिर कौन ठाकर है कौन दास है, दासापना हट गया, मैं भी स्वामी रूप हो गया, सिख नहीं रह गया गुरु रूप, गुरु सिख रूप हो गया।
राग मारू महला पहला,
इत्थे तक हुण अपने किन्ने राग हो गए, भी किके भी हो गए, इक्की मां शुरू होने लगा, जिहदा नां है मारू राग, कई बंदे ला जांदे राग मारू, मैं भी पढ़दे ने छड़ना ही छड़ना मार देना, तो मारू है बनना मिंदी नहीं लगनी, राग मारू ये राग है कि ये रागनी है कि पुत्र है किसी का राग है कि बनया कितों बनया रागनी है मारू पलंग शब्द दींदा। हाँ, बड़े पाठ किए ने अपने बिखड़ू उत्थे आ माल कौस राग का पुत्र है मेघ राग। हाँ जी,
राग मारू महला पहला,
गाउन का समा कदों है, दिन का तीजा पैर, तीजे पैर गाया जाता है, होर कदों गाया जाता है, खुशी च गमी च, मर जदों कोई मर जाता है मारू राग के शब्द पढ़ते हैं, खुश कि आनंद कारजा वेलना पढ़ते भोग पाए, जदों कोई मरिया हों उदों ही शब्द पढ़ा ये मारू राग गाया जाए, हुक्मनामा तो जो मर्जी ले लो वो नहीं कोई गल है गाउन की, वो भी कोई गल नहीं हुक्म च वो तो हुक्म है। चल इं फिर जोड़ा है कि युद्ध के वेले गाँवते ने जो कसमान की लड़ाई होवे ना फिर वो जोश भरन वास्ते योध्या मारू बजया कहते नहीं उदों फिर ये मारू राग बजला है उदो योध्या महा जरा सी ना बल देने वास्ते वीर रस भरन वास्ते ये राग गाया जाता है। हाँ जी, वो मेघराज का पुत्र सी नट माली। चलो,
राग मारू महला पहला कर पहला चौपदे
आंदा ना राग माला च मारू मस्त अंग में बारा परबल चंड कौश को भारा आगे ना कौशक माल कौशक राग दे पुत्रा में एक पुत्र है मारू एक मारू एक मस्त अंग एक में बारा सारे वे पुत्र ने उन्हें चो मारू एक पुत्र है माल कौश राग दा। चलो जी,
एक ओंकार सत नाम करता पुरख
जी
निरपो
ओकर बहुत ठीक लग रहे हैं
ਨਿਰਵੈਰ
ਗੁਡ
ਅਕਾਲ ਮੂਰਤ
ਸਾਬਾਸ਼ ਯਾਰੀ ਠੀਕ ਲੱਗੀ ਦਿੱਤੇ ਉਹਨੂੰ
ਅਜੂਨੀ ਸਪੰ
ਹਾਂ ਪੱਬੇ ਦੇ ਟਿੱਕੀ ਟਿੱਪੀ ਠੀਕ ਲੱਗੀ ਆ ਪੱਬਾ ਵੀ ਠੀਕ ਬੋਲਿਆ
ਗੁਰ ਪ੍ਰਸਾਦ
ਹਾਂ ਐਂ ਪੜ੍ਹਨਾ ਦੇਖੋ ਠੀਕ ਮੂਲ ਮੰਤਰ ਹੈ ਸਾਨੂੰ ਪੈਰ ਚਰਾਰਾ ਆ ਗਿਆ ਤਾਂ ਦਿਨ ਸ਼ਾਇਰੀ ਵੀ ਬੁਲਾਈ ਆ ਗੁਰਪ੍ਰਸਾਦ ਠੀਕ ਪੜ੍ਹਿਆ ਚਲੋ ਗੁਡ
ਸਲੋਕ ਸਾਜਨ ਤੇਰੇ ਚਰਨ ਕੀ
ਹੇ ਵਾਹ ਸੱਜਣ ਮੈਂ ਤੇਰੇ ਚਰਨਾਂ ਦੇ
ਹੋਏ ਰਹਾਂ ਸਦ ਧੂਰ
ਸਦਾ ਹੀ ਤੂੜੀ ਹੋ ਕੇ ਰਵਾਂ
ਨਾਨਕ ਸਰਨ ਤੁਹਾਰੀਆ
ਹੁਣ ਤੁਹਾਡੀ ਸਰਨ ਵਿੱਚ ਆ ਮੈਂ ਤੁਹਾਰੀਆ ਮੈਂ ਤੁਹਾਡੀ
ਵੇਖੋ ਸਦਾ ਹਜੂਰ
ਸਦਾ ਹੀ ਹੁਣ ਤੁਹਾਨੂੰ ਹਾਜ਼ਰ ਨਾਜ਼ਰ ਵੇਖਦੇ ਹਾਂ ਦੂਰ ਨਹੀਂ ਵੇਖਦੇ
ਸ਼ਬਦ ਪਿਛੋ ਰਾਤੀ ਸਦੜਾ
ਹਾਂ ਆ ਸ਼ਬਦ ਆਇਆ ਹੁਣ ਨਵੀਂ ਗੱਲ ਆਈ ਹੈ ਇਹ ਦੇਖੋ ਨਾ ਜਿਹੜੇ ਪੁਰਾਤਨ ਭਗਤ ਕਵੀ ਥੇ ਜਿਵੇਂ ਜੈਦੇਵ ਦੇ ਨਾਲ ਉਹਦੇ ਜਿਹੜੇ ਬਾਣੀਆਂ ਜੀ ਉਹਨਾਂ ਪਦੇ ਆਏ ਨੇ ਜੈਦੇਵ ਕਾ ਪਦਾ ਉੱਥੇ ਪਦਾ ਸ਼ਬਦ ਵਰਤਿਆ ਸੂਰਦਾਸ ਦੇ ਜਿਹੜੇ ਸ਼ਬਦ ਨੇ ਉਹਨਾਂ ਨਾਲ ਜਿਹੜੀਆਂ ਬਾਣੀ ਉਹਨੂੰ ਚਾਰੀ ਆ ਉਹਨਾਂ ਬਿਸ਼ਨ ਪਦਾ ਸੁਸ਼ਣੀ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਨਾਲ ਜਿਹੜਾ ਸੀ ਸ਼ਬਦ ਦਾ ਨਾਂ ਦਿੱਤਾ ਹੈ ਉਹਨੂੰ ਸ਼ਬਦ ਕਹਿੰਦੇ ਸ਼ਬਦ ਪਾ ਦੇ ਚਲੋ ਇਸ ਕਰਕੇ ਇਹ ਭਾਵ ਸਮਝ
ਪਿਛੋ ਰਾਤੀ ਸਦੜਾ ਨਾਮ ਖਸਮ ਕਾ ਲੇਹੇ
ਹਾਂ ਸਦੜਾ ਨਾਮ ਇੱਥੇ ਸੱਦੇ ਦਾ ਨਹੀਂ ਸਦੜੇ ਦਾ ਅਰਥ ਤੋਂ ਉਪਦੇਸ਼ ਪਿਛਲੇ ਰਾਤੀ ਕੀ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਉੱਠ ਕੇ ਤੈਨੂੰ ਮਹਾਰਾਜ ਕਹਿੰਦੇ ਭਾਈ ਇਹੀ ਉਪਦੇਸ਼ ਹੈ ਅੰਮ੍ਰਿਤ ਵੇਲੇ ਉੱਠਿਆ ਕਰ ਉੱਠ ਕੇ ਕੀ ਕਰਨਾ ਫਿਰ ਚਾਹ ਪੀ ਕੇ ਸੌਂ ਜਾਣਾ ਨਹੀਂ ਮਹਾਰਾਜ ਕਹਿੰਦੇ ਨਾਮ ਕਸਮ ਕਾ ਦੇ ਅੰਮ੍ਰਿਤ ਵੇਲੇ ਉੱਠ ਕੇ ਨਹਾ ਕੇ ਇਸ਼ਨਾਨ ਕਰਕੇ ਪਰਮੇਸ਼ਰ ਦਾ ਨਾਮ ਜਪ ਬੈੱਡ ਟੀ ਨਾਲ ਨਹੀਂ ਸਾਰਨਾ ਉਹ ਤਾਂ ਹੈ ਸ਼ੁੱਧ ਹਾਂ ਕਿਉਂਕਿ ਜੇ ਸਰੀਰ ਦੀ ਸ਼ੁੱਧਤਾ ਹੋਵੇਗੀ ਤਾਂ ਇਹ ਮਨ ਟਿਕੇਗਾ ਜੇ ਮੈਲੇ ਲੜੇਗੀ ਖਾਜ ਕਰੇਗੀ ਉੱਥੇ ਫਿਰ ਮਨ ਕੀ ਟਿਕਣਾ ਜਾਂ ਜੂਆਂ ਹੀ ਪੈ ਗਈਆਂ ਮੈਲੇ ਲੜਨ ਨਾਲ ਉਹ ਮਸੀਹ 'ਚ ਜਾਣ ਹੁੰਦਾ ਉਹਨਾਂ ਨੇ ਆਪਣੇ ਵੀ ਕਰਦੇ ਕਈ ਉਹਨਾਂ ਨੇ ਸਲੋਕ ਵੀ ਬਣਾਇਆ ਪੰਜ ਸਨਾਨਾ ਮਹਾਂ ਗਿਆਨਾ ਨਿੱਤ ਨਹਾਉਣਾ ਦਲਿੱਦਰੀ ਛੇ ਛੇ ਮਹੀਨੇ ਕੋਈ ਕੋਈ ਨਾ ਆਵੇ ਸਾਲ ਪਿੱਛੋਂ ਕੋਈ ਉਦਮੀ ਜਿਹੜਾ ਸਾਲ ਪਿੱਛੋਂ ਆਉਂਦਾ ਉਹ ਵੱਡਾ ਉਦਮੀ ਇਹੋ ਜਿਹੇ ਵੀ ਘੜੇ ਨੇ ਸਲੋਕ ਜਾਂ ਕਹਿੰਦੇ ਨੇ ਸ਼ੇਰਾਂ ਦੇ ਮੂੰਹ ਕਿਲੇ ਤੋਂ ਉੱਤੇ ਨੇ ਹਾਂ ਚਲੋ ਹੈਗਾ ਕੋਈ ਸ਼ੇਰ ਚਲੋ ਕਰੋ ਕਿਰਪਾ
ਖੇਮੇ ਛਤਰ ਸਰਾਏ 'ਚ
ਹਾਂ ਭਾਈ ਜਿਹੜਾ ਫਿਰ ਅੰਮ੍ਰਿਤ ਵੇਲੇ ਉੱਠਦਾ ਹੈ ਉਹਦਾ ਨਾਮ ਜਪਦਾ ਹੈ ਕੀ ਮਿਲਦਾ ਉਹਨੂੰ ਖੇਮੇ ਉਹਦੇ ਜਿੱਥੇ ਕਿਤੇ ਆਉਂਦਾ ਨਾ ਜਦੋਂ ਉਹਦੇ ਆਉਣ ਦੇ ਆਮਦਨ 'ਚ ਤੰਬੂ ਲਾ ਦੇ ਲੋਕ ਵੀ ਮਹਾਂਪੁਰਖ ਆ ਲਿਆ ਵੀ ਕੋਈ ਹਾਂਜੀ ਹੋਰ ਛਤਰ ਛਤਰ 'ਚ ਲਾ ਦਿੰਦੇ ਨੇ ਉੱਥੇ ਵੀ ਇੱਥੇ ਬੈਠਣਗੇ ਉਹ ਖੇਮੇ ਮਨ ਤੰਬੂ ਸਾਇਆ ਮਾਨ ਕਹਿ ਲਓ ਲੱਗ ਜਾਂਦੇ ਨੇ ਅਤੇ ਇਵੇਂ ਹੀ ਛਤਰ ਛਤਰ ਲਾ ਦਿੰਦੇ ਵੀ ਇੱਥੇ ਬੈਠਣਗੇ ਸਰਾਏ 'ਚ ਕਨਾਤਾਂ ਅਗਲ ਕਨਾਤਾਂ ਤਾਣੀਆਂ ਹੁੰਦੀਆਂ ਨੇ ਹੋਰ ਉਹਨਾਂ ਦੇ ਸਤਿਕਾਰ ਵਾਸਤੇ ਸਵਾਰੀ ਕੀ ਦਿਸਣ ਰੱਥ ਪੀੜੇ ਉਹਨਾਂ ਸਮੇਂ ਫਿਰ ਰੱਥ ਵੱਡੀ ਸਵਾਰੀ ਹੁੰਦੀ ਸੀ ਅਤੇ ਉਹਨਾਂ ਵਾਸਤੇ ਰੱਥ ਤਿਆਰ ਪ੍ਰਤਿਆਰ ਖੜ੍ਹੇ ਹੁੰਦੇ ਸੀ ਪੀੜੇ ਮੈਨੇ ਸਜਾ ਕੇ ਖੜ੍ਹਾਏ ਹੁੰਦੇ ਜਦੋਂ ਮਰਜ਼ੀ ਆ ਕੇ ਬਹਿ ਜਾਣ ਇਹ ਸਤਿਕਾਰ ਹੁੰਦਾ ਉਹਨਾਂ ਦਾ ਨਾਮ ਜਪਣ ਵਾਲਿਆਂ ਦਾ ਹੁਣ ਮਰਸਣੀਆਂ ਗੱਡੀਆਂ ਮਿਲ ਜਾਂਦੀਆਂ ਨੇ ਰੱਥ ਦੀ ਵਜ੍ਹਾ ਚਲੋ
ਜਿਨੀ ਤੇਰਾ ਨਾਮ ਤੇ ਆਇਆ
ਪਰ ਇਹਦੇ ਅੰਤਰੀ ਵਰਥ ਵੀ ਕਰੇ ਜਾਂਦੇ ਨੇ ਖੇਮੇ ਉਹਨਾਂ ਦੇ ਕੋਲ ਖੇਮਾ ਵਾਲਾ ਤੰਬੂ ਆ ਜਾਂਦਾ ਹੈ ਅਤੇ ਛਤਰ ਜਸ ਦਾ ਛਤਰ ਉਹਨਾਂ ਦੇ ਸਿਰ 'ਤੇ ਝੁੱਲਦਾ ਫਿਰ ਸਰਾਏ 'ਚ ਕਨਾਤਾਂ ਕਿਹੜੀਆਂ ਜਿਹੜੀ ਕਹਿ ਲਓ ਵੀ ਇੰਦਰੀਆਂ ਉਹਨਾਂ ਦਾ ਆਪਣੇ ਆਪ ਥਾਂ 'ਤੇ ਠੀਕ ਪਾਸੇ ਨੂੰ ਚੱਲਦੀਆਂ ਨੇ ਉਹ ਸਰਾਏ 'ਚ ਕਨਾਤਾਂ ਤਾਣੀਆਂ ਗਈਆਂ ਦਿਸਣ ਰੱਥ ਪੀੜੇ ਉਹ ਫਿਰ ਸਰਵਣ ਕਰਨਾ ਮੰਨਣ ਕਰਨਾ ਨਾਮ ਦਾ ਇਹ ਰੱਥ ਉਹਨਾਂ ਨੂੰ ਪੀੜੇ ਬਣਾਏ ਮਿਲ ਜਾਂਦੇ ਨੇ ਇਹ ਵੀ ਗੁਣਾਂ ਕੋਲ ਆ ਜਾਂਦੇ ਨੇ ਇਹ ਅੰਤਰੀ ਵਰਥ ਨੇ ਚਲੋ
ਜਿਨੀ ਤੇਰਾ ਨਾਮ ਤੇ ਆਇਆ
ਹਾਂ ਬਹੁਤ ਠੀਕ ਪੜ੍ਹਿਆ ਜਿਨੀ ਤੁਸੀਂ ਨਹੀਂ ਤਾਂ ਕੀ ਪੜ੍ਹਦੇ ਨੇ ਜਿਨੀ ਜਿਨੀ ਨਾਮ ਤੇ ਆਇਆ ਗਏ ਮੈਂ ਸਖਤ ਭਾਲ ਰੋਜ਼ ਪੜ੍ਹੀ ਜਾਂਦੇ ਤੇ ਆਇਆ ਨਾਮ ਭੂਤਾਂ ਨੇ ਫਿਰ ਭੂਤ ਠੀਕ ਪੜ੍ਹਿਆ ਜਿਨੀ ਜਿਨ੍ਹਾਂ ਨੇ ਤੇਰਾ ਨਾਮ ਹਰਜੀ ਧਿਆਉਣਾ ਕੀਤਾ ਨਾ ਸੁਜਾਬ ਸਾਹਿਬ 'ਚ ਵੀ ਇੱਦਾਂ ਪੜ੍ਹਿਆ ਕਰੋ ਹਾਂਜੀ ਤਿੰਨਾਂ ਨੂੰ ਕੀ ਮਿਲਦਾ ਫਿਰ
ਤਿੰਨ ਕੋ ਸਦ ਮਿਲੇ
ਆ ਜਿਹੜੀਆਂ ਉੱਪਰ ਚੀਜ਼ਾਂ ਲਿਖੀਆਂ ਨੇ ਖੇਮੇ ਛਤਰ ਸਰਾਏ 'ਚ ਆਦਿਕ ਰੱਥ ਉਹਨਾਂ ਨੂੰ ਵਾਹਿਗੁਰੂ ਸੱਦ ਕੇ ਦਿੰਦਾ ਬੁਲਾ ਕੇ ਜਾਂ ਲੈ ਜਾ ਵੀ ਖੜੀ ਆ ਮਰਸਰੀ ਗੱਡੀ ਤੇਰੇ ਵਾਸਤੇ ਤਿਆਰ ਨਾਮ ਵੀ ਨਹੀਂ ਫਿਰ ਕੋਈ ਲਿਖ ਸਕਦਾ ਵੀ ਕਿਹਨੇ ਦਿੱਤੀ ਹੈ, ਐਂ ਭੇਜ ਦਿੰਦੇ ਨੇ। ਚਲੋ ਹਾਂ, ਇੱਥੇ ਵੀ ਇੱਕ ਛੱਡ ਗਿਆ ਜਿਹੜਾ ਮੋਬਾਇਲ ਘਰ ਜਾ ਹੁੰਦਾ, ਉਹ ਵੀ ਕੋਈ ਭੇਟਾ ਕਰ ਗਿਆ ਕਿ ਕਾਫੀ ਚੜ੍ਹਦਾ ਖੜ੍ਹਾ ਇੱਥੇ ਆਪਣੇ ਪਾਰਕਿੰਗ 'ਚ, ਦੱਸ ਕੇ ਨਹੀਂ ਗਿਆ ਵੀ ਕਿਹਦਾ। ਹਾਂਜੀ, ਜਿਹੜਾ ਮੋਬਾਇਲ ਘਰ ਜਾ ਨਹੀਂ ਹੁੰਦਾ ਜਦੋਂ ਇਕੱਠਾ ਹੀ। ਹਾਂਜੀ ਹਾਂ, ਹੁਣ ਬੁੜਿਆਂ ਨੇ ਵਰਤਦੇ ਨੇ ਉੱਥੇ, ਕਹਿੰਦੇ ਮੌਜ ਲੱਗ ਗਈ ਲੰਬੀ।
ਬਾਬਾ
ਹੈ ਹੀ ਹੈ, ਹਾਂ ਫਿਰ ਹੋ ਸਕਦਾ ਕਿਸੇ ਨੇ ਕਰਿਆ ਹੋਵੇ। ਚਲ
ਬਾਬਾ ਮੈਂ ਕਰਮਹੀਨ ਕੂੜਿਆਰ।
ਬਾਬਾ ਮੈਂ, ਹੇ ਭਾਈ ਮੈਂ ਬੜਾ ਕਰਮਹੀਨ, ਮੈਂ ਕੂੜਾ ਵੀ, ਨਿਮਰਤਾ ਦੱਸ ਰਹੇ।
ਨਾਮ ਨਾ ਪਾਇਆ ਤੇਰਾ ਅੰਧਾ ਪਰਮ ਪੂਲਾ ਮਨ ਮੇਰਾ।
ਸਾਬਾਸ ਬਸਰਾਮ, ਬਹੁਤ ਠੀਕ ਕੀਤਾ, ਨਹੀਂ ਤਾਂ ਪਾਠੀ ਤੇਜ ਪਤਾ ਕੀ ਕਰਦੇ ਨੇ। ਹਾਂਜੀ ਪੜ੍ਹੇ ਉਹਦੇ ਬਾਰੇ, ਆ ਕਿੱਥੇ ਪੰਕਤੀ?
ਨਾਮ ਨਾ ਪਾਇਆ
ਤੇਰਾ ਅੰਧਾ, ਇੱਥੇ ਮਾਰਦੇ ਨੇ ਬ੍ਰੇਕ। ਹਾਂ ਤੇਰਾ ਅੰਨਾ ਨਾਮ ਨਹੀਂ ਪਾਇਆ ਸੀ, ਨਾਮ ਨੇ ਅੰਨਾ ਬਣਾ ਦਿੱਤਾ। ਹਾਂ ਇਸ ਲਈ ਤੁਸੀਂ ਠੀਕ ਬਸਰਾਮ ਕੀਤਾ, ਸਾਬਾਸ। ਨਾਮ ਨਾ ਪਾਇਆ ਤੇਰਾ
ਅੰਧਾ
ਭਰਮ ਭੁੱਲਾ ਮਨ ਮੇਰਾ। ਮੈਂ ਅੰਨੇ ਦਾ ਮਨ ਭਰਮ 'ਚ ਭੁੱਲਿਆ ਹੋਇਆ ਸੀ, ਇਸ ਕਰਕੇ ਮੈਂ ਅੰਨੇ ਨੇ ਤੇਰੇ ਨਾਮ ਨੂੰ ਨਹੀਂ ਪਾਇਆ। ਠੀਕ,
ਸਾਧ ਕੀਤੇ ਦੁੱਖ ਪਰ ਫੁੜੇ
ਫੁੜੇ
ਪਰ ਫੁੜੇ ਪੂਰਬ ਲਿਖੇ ਮਾਏ।
ਹਾਂ ਜਿਹੜੇ ਭਾਈ ਪੂਰਬ ਪਿਛਲੇ ਕਰਮਾਂ ਦੇ ਲਿਖੇ ਹੋਏ ਸੀ ਨਾ ਲੇਖ, ਇਸ ਲਈ ਸਾਧ ਕੀਤੇ, ਉਹਨਾਂ ਕਰਕੇ ਹੀ ਬੜੇ ਪਦਾਰਥਾਂ ਦੇ ਸਵਾਦ ਲੈਣਾ ਕੀਤੇ। ਪਰ ਜਿਹੜੇ ਸਵਾਦ ਕੀਤੇ ਇਹ ਕੈਸੇ ਹੋਏ ਫਿਰ, ਸਵਾਦ ਕੀ ਰੂਪ ਬਣ ਗਏ? ਸਵਾਦ ਦੁੱਖ ਪਰ ਫੜੇ, ਦੁੱਖ ਪ੍ਰਫੁੱਲਤ ਹੋ ਗਏ ਸਵਾਦਾਂ ਵਿੱਚੋਂ। ਨਾਮ ਤਾਂ ਜਪਿਆ ਨਹੀਂ, ਜਿਹਨੇ ਪਦਾਰਥ ਦਿੱਤੇ ਸੀ ਉਹਨੂੰ ਯਾਦ ਨਹੀਂ ਕਰਿਆ ਦੇਣ ਵਾਲੇ ਨੂੰ, ਫਿਰ ਇਹ ਸੁੱਖ ਜਿਹੜੇ ਸੀ ਨਾ ਸਾਧ ਦੁੱਖ ਰੂਪ ਹੋ ਕੇ ਪ੍ਰਫੁੱਲਤ ਹੋ ਗਏ, ਦੁੱਖ ਪ੍ਰਫੁੱਲਤ ਹੋ ਗਏ। ਚਲੋ
ਸੁੱਖ ਥੋੜੇ ਦੁੱਖ ਅਗਲੇ,
ਫਿਰ ਸੁੱਖ ਥੋੜੇ ਹੀ ਮਿਲਦਾ ਉਹਨਾਂ ਨੂੰ, ਦੁੱਖ ਅਗਲੇ ਮੈਨੇ ਬਹੁਤੇ ਮਿਲਦੇ ਨੇ।
ਦੁੱਖ ਵਿਹਾਰ
ਉਹਨਾਂ ਦੀ ਜ਼ਿੰਦਗੀ, ਫਿਰ ਇੱਕ ਦੁੱਖ ਆ ਗਿਆ, ਦੂਜਾ ਇੱਕ ਮੁੱਕਿਆ ਨਹੀਂ, ਨਵਾਂ ਹੋਰ ਆ ਗਿਆ, ਦੁੱਖਾਂ ਵਿੱਚ ਫਿਰ ਭਾਈ ਬੀਤਦੀ ਹੈ। ਹਾਂਜੀ
ਵਿਛੜਿਆ ਕਾ ਕਿਆ ਵਿਛੜਾ,
ਮਿਲਿਆ
ਕਾ ਕਿਆ ਮੇਲ।
ਸਭ ਉਹ ਲੜੀਵਾਰ 'ਤੇ ਪੜ੍ਹ ਰਹੇ ਨਾਲੇ, ਦੇਖ ਲਓ ਵਿਛੜਿਆ ਕਾ ਕਿਆ ਵਿਛੜਾ, ਹੁਣ ਇੱਥੇ ਕਿਆ ਤੋਂ ਅਰਥ ਸ਼ੁਰੂ ਕਰਨਾ ਹੈ। ਉਹਨਾਂ ਦਾ ਕੀ ਕਰੀਏ, ਕਿਆ ਮੈਨੇ ਕੀ ਕਰੀਏ, ਕਿਹਨਾਂ ਦਾ ਜਿਹੜੇ ਤੇਰੇ ਤੋਂ ਵਿਛੜੇ ਹੋਏ ਨੇ? ਅੱਗੇ ਮਿਲਿਆ ਕਾ ਕਿਆ, ਜਿਹੜੇ ਕਿਆ ਉਹਨਾਂ ਦਾ ਕੀ ਕਰੀਏ ਜਿਹੜੇ ਮਿਲੇ ਹੋਏ ਨੇ? ਇਹ ਪ੍ਰਸ਼ਨ ਹੋ ਗਏ ਦੋ, ਇਹਦੇ ਵਿੱਚ ਉੱਤਰ ਹੈ। ਹੁਣ ਅਜਿਹੀ ਰਚਨਾ ਨੂੰ ਪ੍ਰਸ਼ਨ ਉੱਤਰ ਅਲੰਕਾਰ ਕਹਿੰਦੇ ਨੇ। ਪ੍ਰਸ਼ਨ ਵੀ ਵਿੱਚ ਹੋਵੇ ਅਤੇ ਪ੍ਰਸ਼ਨ ਦੇ ਨਾਲ ਵਿੱਚ ਉੱਤਰ ਹੋਵੇ, ਮੈਂ ਉੱਤਰੇ ਦੇ ਵਿੱਚ ਹੀ ਹੈ। ਵਿਛੜਿਆ ਕਾ ਕਿਆ ਵਿਛੜਿਆ, ਵਿਛੜਿਆ ਦਾ ਕੀ ਕਰੀਏ ਜੀ? ਮਾਰ ਕਹਿੰਦੇ ਵਿਛੜਿਆ, ਉਹਨਾਂ ਤੋਂ ਵਿਛੜ ਜਾਈਏ, ਉਹਨਾਂ ਤੋਂ ਦੂਰ ਰਹੀਏ, ਜਿਹੜੇ ਰੱਬ ਤੋਂ ਦੂਰ ਹੋਏ ਨਾ ਉਹਨਾਂ ਤੋਂ ਆਪ ਦੂਰ ਹੋ ਜਾਈਏ। ਉੱਤਰ ਆ ਗਿਆ। ਅੱਗੇ ਮਿਲਿਆ ਕਾ ਕਿਆ ਮੇਲ, ਜਿਹੜੇ ਮਿਲੇ ਨੇ ਉਹਨਾਂ ਦਾ ਕੀ ਕਰੀਏ? ਮਾਰ ਕਹਿੰਦੇ ਉਹਨਾਂ ਨਾਲ ਮੇਲ ਕਰੋ। ਉੱਤਰ ਆ ਗਿਆ, ਸਮਝ ਆ ਗਈ ਨਹੀਂ? ਚਲੋ
ਸਾਹਿਬ।
ਹਾਂਜੀ ਹਾਂਜੀ, ਪ੍ਰਸ਼ਨੋਤਰ ਅਲੰਕਾਰ, ਪ੍ਰਸ਼ਨ ਉੱਤਰ ਅਲੰਕਾਰ। ਚਲੋ
ਸਾਹਿਬ ਸੋ ਸਲਾਹੀਐ,
ਉਸ ਸਾਹਿਬ ਨੂੰ ਸਲਾਹੀਏ ਜੀ, ਕਿਹੜੇ ਨੂੰ?
ਜਿਨ ਕਰ ਦੇਖਿਆ ਖੇਲ,
ਜਿਹਨੇ ਸੰਸਾਰ ਨੂੰ ਬਣਾ ਕੇ ਇਸ ਖੇਲ ਨੂੰ ਫਿਰ ਆਪ ਦੇਖਿਆ, ਮਤਲਬ ਬਣਾਇਆ, ਬਣਾ ਕੇ ਰੋਜ਼ ਦੇਖਦਾ, ਹਮੀ ਨਹੀਂ ਛੱਡਿਆ।
ਸੰਜੋਗੀ ਮੇਲ ਮੇਲਾ
ਮਿਲਾਵੜਾ,
ਸੰਜੋਗੀ ਮਿਲਾਵੜਾ,
ਸੰਜੋਗਾਂ ਕਰਕੇ ਮੇਲ ਹੁੰਦਾ ਹੈ।
ਇਨ ਤਨ ਕੀਤੇ ਭੋਗ,
ਇਉਂ ਇਹ ਤਨ ਸਰੀਰ ਵਿੱਚ ਭੋਗੀ ਸਰੀਰ ਜਿਹੜਾ ਅਸੀਂ ਭੋਗ ਵਿਰਤੀ ਬਣਾਈ। ਹਾਂਜੀ
ਵਿਜੋਗੀ ਮਿਲ ਵਿਛੜੇ,
ਇਉਂ ਜਿਹੜੇ ਅਸੀਂ ਭਾਈ ਵਿਜੋਗ ਕਰਕੇ ਮਿਲ ਕੇ ਵਿਛੜ ਜਾਂਦੇ ਨੇ, ਪਹਿਲਾਂ ਸੰਯੋਗ ਕਰਕੇ ਮਿਲੇ, ਹੁਣ ਵਿਜੋਗ ਕਰਕੇ ਮਿਲੇ ਹੋਏ ਵਿਛੜ ਗਏ, ਫਿਰ
ਨਾਨਕ ਪੀ ਸੰਯੋਗ,
ਮੁੜ ਕੇ ਫਿਰ ਸੰਯੋਗ ਹੁੰਦਾ, ਫਿਰ ਜੂਨਾ 'ਚ ਆ ਜਾਂਦਾ। ਹਾਂਜੀ ਚਲੋ ਹੋ ਗਿਆ ਫੈਸਲਾ। ਗੁੱਡ।
ਮਾਰੂ ਮਹੱਲਾ ਪਹਿਲਾ,
ਪਹਿਲਾ ਕਹਿੰਦੇ
ਪਹਿਲਾ,
ਹਾਂਜੀ।
ਮਿਲ ਮਾਤ ਪਿਤਾ ਪਿੰਡ ਕਮਾਇਆ,
ਹਾਂਜੀ।
ਤਿੰਨ ਕਰਤੇ
ਕਰਤਾ
ਕਰਤੇ ਲੇਖ ਲਿਖਾਇਆ।
ਇਹ ਸ਼ਬਦ ਕਦੋਂ ਉਚਾਰਿਆ ਗੁਰੂ ਨਾਨਕ ਸਾਹਿਬ ਜੀ ਨੇ? ਜਦੋਂ ਸਾਰੀਆਂ ਉਦਾਸੀਆਂ ਪੂਰੀਆਂ ਕਰਕੇ ਮੁੜ ਕੇ ਆਪਣੇ ਸਹੁਰੇ ਘਰ ਆ ਗਏ, ਘਰੇ ਨਹੀਂ ਆਏ, ਬਾਹਰ ਬੈਠੇ ਨੇ। ਕਿਸੇ ਨੇ ਦੱਸਿਆ ਕਿ ਤੁਹਾਡਾ ਜਵਾਈ ਆਇਆ, ਹੈਗੇ ਫਕੀਰੀ ਲਿਬਾਸ ਵਿੱਚ ਹੀ ਨੇ। ਅਤੇ ਉਹਨਾਂ ਦੀ ਜਿਹੜੀ ਸੱਸ ਸੀ, ਕੀ ਨਾਂ ਸੀ ਉਹਦਾ? ਸੁਲੱਖਣੀ ਦੇ ਘਰ ਵਾਲੀ ਸੀ, ਮਹਿਲ ਸੀ। ਚਲੋ ਨਵਾਂ ਰੱਖ ਲਓ ਕੋਈ, ਚੰਦੋ ਰਾਣੀ ਸੀ, ਚੰਦੋ ਰਾਣੀ ਕਈ ਰੱਖਣ ਲੱਗਿਆ ਸੀ ਹੋਰ ਨਵੇਂ ਨਾਮ, ਚੰਦੋ ਰਾਣੀ। ਅਤੇ ਸਹੁਰੇ ਦਾ ਕੀ ਨਾਂ ਸੀ ਮਹਾਰਾਜ ਦੇ, ਗੁਰੂ ਨਾਨਕ ਸਾਹਿਬ ਜੀ ਦੇ? ਹਾਂਜੀ, ਹਾਂ, ਮੂਲ ਚੰਦ। ਕੱਲਾ ਮੂਲੇ ਨਾਲ ਹੀ ਸਾਰ, ਮੂਲ ਚੰਦ। ਫਿਰ ਮੂਲਾਂ ਨੇ ਦੂਜਾ ਮੂਲਾ ਖੱਤਰੀ ਹੋ ਜਦੂਗਾ। ਮੂਲ ਚੰਦ ਸਹੁਰੇ ਨਾਂ, ਸੱਸ ਨਾਂ ਚੰਦੋ ਰਾਣੀ। ਜਦੋਂ ਪਤਾ ਲੱਗਿਆ ਅਤੇ ਹੁਣ ਧੀ ਘਰੇ ਬੈਠੀ ਆ, ਦੋ ਬੱਚੇ ਵੀ ਘਰੇ ਨੇ, ਉਹਨਾਂ ਨੇ ਕੋਈ ਪਾਲ ਦਿੰਦੇ, ਗੁੱਸਾ ਅਤੇ ਇਹੋ ਜਿਹੇ ਜਵਾਈ 'ਤੇ ਆਉਂਦਾ ਹੀ ਨਾ ਫਿਰ। ਅਤੇ ਆਇਆ ਵੀ ਫਕੀਰੀ ਲਿਬਾਸ 'ਚ ਹੈ, ਸਹੁਰੀ ਆਇਆ ਹੋਵੇ, ਕੋਈ ਠਾਠ ਵਾਠ ਹੋਵੇ, ਟੋਰਾ ਟੋਰਾ ਛੱਡਿਆ ਹੋਵੇ, ਅਤੇ ਆ ਕੇ ਫਕੀਰੀ ਲਿਬਾਸ 'ਚ ਬੈਠੇ ਨੇ। ਆ ਕੇ ਚੰਦੋ ਰਾਣੀ 'ਤੇ ਕੜਕੀ ਫਿਰ ਬਹੁਤ ਮਾਰਨ, ਜੇ ਫਿਰ ਇਹੋ ਜਿਹੇ ਕੁਛ ਕਰਨਾ ਸੀ ਨਾ, ਵਿਆਹ ਕੌਣ ਕਰਾਉਣਾ ਸੀ? ਹਾਂਜੀ, ਵਿਆਹ ਕਰਾ ਲਾ ਵੀ ਨਿਆਣੇ ਕਰ, ਅਤੇ ਇਹਨਾਂ ਨੂੰ ਪਾਲਣ ਪੋਸ਼ਣ ਕੌਣ ਕਰੂਗਾ? ਦੱਸ, ਤੁਰਿਆ ਫਿਰਦਾ ਫਕੀਰ ਹੋਇਆ, ਅਤੇ ਫਿਰ ਸਾਡੀ ਵੀ ਨਹੀਂ ਇਲਾਜ ਰੱਖੀ, ਮਾੜੀ ਮੋਟੀ ਤਾਂ ਰਹਿਣ ਦਿੰਦਾ, ਜੇ ਆਉਣਾ ਹੀ ਸੀ ਕਿਸੇ ਬਣ 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 ਠਣ ਕੇ ਆਉਂਦਾ, ਇਹੋ ਜਿਹੇ ਅੱਖਰ ਬੋਲਣਾ ਕੀਤੇ ਨੇ। ਕੁਛ ਮੂਲ ਚੰਦ ਨੇ ਵੀ ਕਹੇ, ਉਹ ਜੋ ਬਚਨ ਬਲਾਸ ਉਹਨਾਂ ਨਾਲ ਮਹਾਰਾਜ ਜੀ ਉਪਦੇਸ਼ ਰੂਪ ਵਿੱਚ ਆਪਣੇ ਸਹੁਰੇ ਨੂੰ ਸਮਝਾ ਰਹੇ ਨੇ। ਸਹੁਰੇ ਕਿੱਥੇ ਸੀ ਮਹਾਰਾਜ ਦੇ? ਨਵੇਂ ਸ਼ਹਿਰ ਬਰਨਾਲੇ ਕਾਹਨੂੰ ਤੇ ਨਹੀਂ, ਬਟਾਲਾ ਤਾਂ ਸ਼ਹਿਰ ਦਾ ਨਾਂ ਹੋ ਗਿਆ ਨਾ ਬਾਅਦ ਵਿੱਚ। ਨਹੀਂ ਨਹੀਂ, ਗੁਰੂ ਕੀ ਬਟਾਲੇ ਤਾਂ ਛੇਵੇਂ ਪਾਸੇ ਦਾ ਅਵਤਾਰ ਹੋਇਆ। ਪੱਖੋ ਕੇ ਰੰਧਾਵਾ, ਪੱਖੋ ਕੇ, ਪੱਖੋ ਕੇ ਰੰਧਾਵੇ, ਇਹ ਪਿੰਡ ਸੀ ਉਸ ਵੇਲੇ, ਬਟਾਲਾ ਬਾਅਦ ਸ਼ਹਿਰ ਫਿਰ ਆਬਾਦ ਹੋ ਗਿਆ। ਹਾਂ, ਕੰਧ ਤਾਂ ਤਦੇ ਉੱਥੇ ਨਾ, ਪਰ ਕਿਹੜੇ ਪਿੰਡ 'ਚ ਉਹ ਪੱਖੋ ਕੇ ਰੰਧਾਵੇ? ਹੁਣ ਅੱਜ ਬਟਾਲਾ ਕਹਿਣ ਲੱਗ ਗਏ। ਹਾਂ, ਇਹ ਮਹਾਰਾਜ ਦਾ ਉੱਥੋਂ ਫਿਰ ਜਿਹੜਾ ਸੀ, ਇੱਥੇ ਇਹ ਪਿੰਡ ਦਾ ਨਾਂ, ਸਹੁਰੇ ਘਰ ਦਾ ਨਾਂ ਰੰਧਾਵਾ ਗੋ ਸੀ ਸਹੁਰਿਆਂ ਦਾ। ਚਲੋ,
ਲੇਖ ਦੱਤ
ਕਈ ਵਾਰ ਬੜੇ ਆਕੜ ਦਿਆ ਰੰਧਾਵੇ। ਹਾਂ, ਕਹਿੰਦੇ ਗੁਰੂ ਨਾਨਕ ਸਾਹਿਬ ਦਾ ਸਾਡਾ ਜਵਾਈ ਸੀ। ਚਲੋ,
ਲੇਖ ਦੱਤ ਜੋਤ ਵਡਿਆਈ।
ਹਾਂਜੀ, ਕਹਿੰਦੇ ਉਹਨਾਂ ਨੂੰ ਉਪਦੇਸ਼ ਦਿੰਦੇ ਨੇ, ਮਿਲ ਮਾਤ ਪਿਤਾ ਪਿੰਡ ਕਮਾਇਆ, ਜਿਹਨੇ ਬੱਚਿਆਂ ਦੀ ਗੱਲ ਕਰਦੀ ਹੈ ਮਾਂ, ਅਤੇ ਮਾਤਾ ਪਿਤਾ ਦੇ ਮੇਲ ਕਰਕੇ ਪਿੰਡ ਸਰੀਰ ਜਿਹੜਾ ਸੀ ਐਸਾ ਕਮਾਇਆ ਗਿਆ, ਅਤੇ ਤਿੰਨ ਕਰਤਾ ਲੇਖ ਲਿਖਾਇਆ, ਤੂੰ ਕਾਹਦਾ ਫਿਕਰ ਕਰਦੀ ਹੈ, ਜਿਹਨੇ ਪੈਦਾ ਕੀਤੇ ਨੇ ਉਹਨੇ ਉਹਨਾਂ ਦੇ ਮੱਥਿਆਂ 'ਤੇ ਲੇਖ ਲਿਖੇ ਹੋਏ ਨੇ ਆਪਣੀ ਪ੍ਰਾਲਬਧ ਮੁਤਾਬਕ। ਲੇਖ ਪੜ੍ਹੋ ਸਾਰੇ,
ਲੇਖ
ਇੱਥੇ ਵਿਸਰਾਮ ਕਰਨਾ। ਦਾਤ ਜੋਤ ਵਡਿਆਈ,
ਦਾਤ ਜੋਤ ਵਡਿਆਈ,
ਲਿਖੇ ਮੁਤਾਬਕ ਤਿੰਨ ਚੀਜ਼ਾਂ ਹਰੇਕ ਨੂੰ ਮਿਲਦੀਆਂ ਨੇ, ਜੇ ਨਹੀਂ ਲਿਖਿਆ ਨਹੀਂ ਮਿਲਦੀਆਂ। ਤਿੰਨ ਕਿਹੜੀਆਂ? ਪਹਿਲੀ ਆ ਦਾਤ, ਦੂਜੀ ਕੀ ਆ ਜੋਤ ਕ੍ਰਾਂਤੀ, ਹਾਂਜੀ, ਤੀਜੀ ਵਡਿਆਈ। ਇਹ ਲਿਖੇ ਮੁਤਾਬਕ ਤਿੰਨ ਚੀਜ਼ਾਂ ਮਿਲਦੀਆਂ ਨੇ, ਐਵੇਂ ਨਹੀਂ ਮਿਲਦੀਆਂ। ਹਾਂਜੀ, ਅੱਗੇ
ਮਿਲ
ਮਿਲ ਮਾਇਆ,
ਮਿਲ ਮਾਇਆ ਸੁਰਤ ਗਵਾਈ।
ਹਾਂ, ਇਸ ਕਰਕੇ ਤੁਹਾਡੀ ਮਾਇਆ ਵਾਲੀ ਵਿਰਤੀ ਹੈ, ਜਿਹੜੇ ਲੋਕ ਮਾਇਆ ਨਾਲ ਮਿਲ ਗਏ ਮਾਤਾ, ਉਹਨਾਂ ਨੇ ਪਰਮੇਸ਼ਰ ਦੇ ਨਾਲੋਂ ਜਿਹੜੀ ਸੁਰਤ ਸ੍ਰੇਸ਼ਟ ਪ੍ਰੀਤੀ ਸੀ ਨਾ, ਸੋ ਮੈਨੇ ਸ੍ਰੇਸ਼ਟ ਰਤ ਮੈਨੇ ਪ੍ਰੀਤੀ, ਉਹ ਗਵਾ ਲਈ। ਅੱਗੇ
ਮੂਰਖ ਮਨ ਕਹੇ
ਕਾਹੇ
ਕਾਹੇ
ਕਰ ਸਹਿ ਮਾਣਾ,
ਕਹੇ ਕਰ ਸਹਿ ਮਾਣਾ,
ਇਹ ਮੂਰਖ ਮਨਾ ਫਿਰ ਮਾਣ ਕਾਹਦਾ ਕਰਦਾ, ਕਿਉਂ ਮਾਣ ਕਰਨਾ? ਹਾਂਜੀ,
ਉੱਠ
ਚੱਲਣਾ,
ਚੱਲਣਾ ਖਸਮੇ ਭਾਣਾ।
ਹਾਂ, ਇਹ ਰੱਬ ਦਾ ਭਾਣਾ ਹੈ, ਇੱਕ ਦਿਨ ਉੱਠ ਕੇ ਇਹ ਘਰਾਂ 'ਚੋਂ ਚਲਿਆ ਜਾਣਾ ਹੈ। ਹਾਂਜੀ,
ਰਹਾਓ ਤਜ ਸਦਾ
ਸਾਧ
ਸਾਜਣ
ਨਹੀਂ
ਸੁਖ,
ਤਜ ਸਾਧ,
ਤਜ ਸਾਧ
ਸਹਿਜ ਸੁਖ ਹੋਈ,
ਸੁਖ ਹੋਈ।
ਹਾਂ, ਫਿਰ ਉਹ ਕਹਿਣ ਲੱਗੀ ਬਈ, ਹੁਣ ਜੇ ਮਾਤਾ ਕਹਿਣ ਲੱਗੀ ਚੰਦੋ ਰਾਣੀ ਵੀ ਤੂੰ ਜਿਹੜਾ ਸੀ ਸਾਰੇ ਸੁੱਖ ਘਰ ਦੇ ਛੱਡ ਕੇ ਪਦਾਰਥਾਂ ਨੂੰ ਛੱਡ ਕੇ ਫਕੀਰ ਹੋਇਆ ਫਿਰਦਾ, ਉਹਦੇ ਉੱਤਰ 'ਚ ਮਹਾਰਾਜ ਕਹਿੰਦੇ ਨੇ ਤਜ ਸਾਦ, ਇਹ ਸਾਦਾਂ ਨੂੰ ਕਿਤੇ ਤਾਂ ਛੱਡਿਆ ਜਾਣਾ ਨਾ, ਜਿਹਨੂੰ ਪਹਿਲਾਂ ਪਹਿਲਾਂ ਹੀ ਛੱਡ ਦਈਏ, ਇਸ ਕਰਕੇ ਫਿਰ ਸਹਿਜ ਸੁੱਖ ਹੋਈ, ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਸਹਿਜ ਸੁੱਖ। ਹਾਂਜੀ,
ਘਰ
ਕਹਿੰਦੇ ਤਾਂ ਪਰਮੇਸ਼ਰ ਨੇ ਛਡਾ ਲੈਣੇ ਨੇ ਨਾ, ਜੇ ਉਹਨਾਂ ਦਾ ਪਹਿਲਾਂ ਕੁਛ ਤਿਆਗ ਹੋ ਜਾਏ ਤਾਂ ਫਿਰ ਸਹਿਜ ਸੁੱਖ ਦੇ ਆਨੰਦ ਨੂੰ ਮਾਣੇ ਨਾ ਕੋਈ। ਘਰ ਛੱਡਣੇ,
ਘਰ ਛੱਡਣੇ ਰਹੇ ਨਾ ਕੋਈ,
ਫਿਰ ਕਹਿੰਦੀ ਘਰ ਬੈਠ, ਘਰ ਕਿਉਂ ਛੱਡਿਆ? ਉਹਦੇ ਉੱਤਰ 'ਚ ਮਹਾਰਾਜ ਕਹਿੰਦੇ ਨੇ ਘਰ ਛੱਡਣੇ ਮਾਤਾ, ਇੱਕ ਦਿਨ ਤਾਂ ਘਰ ਛੱਡ ਜਾਣੇ ਨੇ ਸਾਰਿਆਂ ਨੇ, ਰਹੇ ਨਾ ਕੋਈ, ਇਹਨਾਂ ਘਰਾਂ 'ਚ ਕਿਤੇ ਰਹਿਣਾ ਨਹੀਂ ਕਿਸੇ ਨੇ, ਜਾਂ ਘਰ ਛੱਡਣੇ, ਘਰ ਨਾਮ ਸਰੀਰ ਦਾ, ਆ ਸਰੀਰ ਸਾਰਿਆਂ ਨੇ ਛੱਡ ਜਾਣੇ ਨੇ, ਇਹ ਕਿਸੇ ਨੇ ਰਹਿਣਾ ਨਹੀਂ ਸਰੀਰ ਕਰਕੇ। ਹਾਂਜੀ, ਕਿਸ ਖਾਜ
ਕੁਛ ਖਾਜੇ ਕੁਛ ਧਰ ਜਾਏ,
ਜਾਈਏ
ਜਾਈਏ।
ਹੁਣ ਸਹੁਰਾ ਜੀ ਬੋਲੇ ਨੇ, ਮੂਲ ਚੰਦ ਜੀ ਕਹਿੰਦੇ ਤੈਨੂੰ ਚੰਗੀ ਭਲੀ ਨੌਕਰੀ ਦੌਲਤ ਰਾਜ ਨੇ ਮੋਦੀ ਖਾਣੇ ਦੀ ਦਿੱਤੀ ਸੀ, ਉਹਦੇ 'ਚ ਕੋਈ ਬੱਚਤ ਕਰਦਾ, ਕੁਛ ਬੱਚਿਆਂ ਵਾਸਤੇ ਜਮ੍ਹਾਂ ਕਰਦਾ, ਨਾਲੇ ਕੋਈ ਸਕਦਾ ਸਿਖਾਉਂਦਾ, ਉਹ ਵੀ ਤੈਨੂੰ ਹਟਾ ਦਿੱਤਾ, ਉੱਥੇ ਕਿਹੜਾ ਤੂੰ ਨੌਕਰੀ ਕੀਤੀ, ਨਾ ਤੂੰ ਕੋਈ ਨੌਕਰੀ, ਨਾ ਕੋਈ ਵਣਜ ਵਪਾਰ, ਕੁਛ ਨਹੀਂ ਕੀਤਾ। ਉਹਦੇ ਉੱਤਰ ਵਿੱਚ ਕਹਿੰਦੇ ਨੇ ਕਿਸ ਖਾਜੈ ਕਿਸ ਧਰ ਜਾਈਏ,
ਕੁਛ ਧਰ ਜਾਏ,
ਹਾਂ ਕਿਸ ਖਾਈਏ ਅਤੇ ਜੋ ਕੁਛ ਖਾਣ ਤੋਂ ਬਾਅਦ ਜਿਹੜਾ ਕੁਛ ਸਮਾਨ ਜਮ੍ਹਾਂ ਕਰ ਲਈਏ, ਧਰ ਲਈਏ ਘਰੇ ਬਚਾਓ ਪਦਾਰਥ ਜਿਹੜੇ ਨੇ, ਉਹ ਤਾਂ ਧਰੀਏ ਜੇ, ਹਾਂ ਅੱਗੇ
ਜੇ ਬਹੁੜ
ਬਾਹੁੜ
ਬਹੁੜ ਦੁਨੀਆ ਆਏ,
ਹਾਂ ਇਹ ਤਾਂ ਜਮ੍ਹਾਂ ਕਰੀਏ ਮੁੜ ਕੇ ਦੁਨੀਆਂ 'ਚ ਆਉਣਾ ਹੋਵੇ, ਉਹ ਮਾਲ ਆ ਕੇ ਸਾਂਭਣਾ ਹੋਵੇ ਜਿਹੜਾ ਜਮ੍ਹਾਂ ਕੀਤਾ ਹੋਇਆ ਸੀ, ਇਸ ਕਰਕੇ ਕਾਹਦੇ ਲਈ ਜਮ੍ਹਾਂ ਕਰਨਾ, ਚਲੋ ਅੱਗੇ ਕਰ ਲਓ।
ਸਹਿਜ ਕਾਇਆ ਪੱਟ ਹੰਡਾਏ,
ਹਾਂਜੀ ਸੱਜ ਮੈਨੇ ਸੱਜਰੇ ਪੱਟ ਮੈਲੇ ਰੇਸ਼ਮ ਦੇ, ਕੱਪੜੇ ਜਿਹੜੇ ਸੀ ਖੁਸ਼ੀਆਂ ਨਾਲ ਹੰਢਾਉਂਦੇ ਹੋ ਜਿਹੜੇ ਮੇਰੇ ਫਕੀਰੀ ਲਿਬਾਸ, ਉਹਨਾਂ ਤੁਸੀਂ ਤਰਕ ਕਰਦੇ ਹੋ ਨਾ, ਆ ਜਿਹੜੇ ਰੇਸ਼ਮੀ ਪੱਟ ਦੇ ਸੱਜਰੇ ਸੱਜਰੇ ਕੱਪੜੇ ਕਾਇਆਂ 'ਤੇ ਹੰਢਾਉਂਦੇ ਹੋ ਬੋਡੀ 'ਤੇ, ਹਾਂਜੀ ਇਸ ਤੋਂ ਬਾਅਦ ਹੋਰ
ਫਰਮਾਇਸ਼ ਬਹੁਤ ਚਲਾਏ,
ਫਿਰ ਲੋਕਾਂ 'ਤੇ ਹੁਕਮ ਵੀ ਚਲਾ ਲਏ ਆਪਣੇ ਫਰਮਾਇਸ਼ ਮੈਨੇ ਔਡਰ ਚਲਾ ਲਏ, ਚਲੋ ਕਰ ਸੇਜ
ਕਰ ਸਹਿਜ
ਸੇਜ
ਸੇਜ
ਸੁਖਾਲੀ
ਸੋਵੇ,
ਹਾਂ ਸੁਖਾਲੀ 'ਤੇ ਵਿਸ਼ਰਾਮ ਕਰ ਲਓ, ਕਰ ਸੇਜ ਸੁਖਾਲੀ
ਸੁਖਾਲੀ
ਸੋਵੈ
ਸੋਵੈ,
ਹਾਂ ਸੇਜਾ ਜਿਹੜੀ ਹੈ ਬੜੀ ਸੁੱਖਾਂ ਵਾਲੀ ਬਣਾਈ ਹੈ, ਭੂਮ ਆਸਣ ਤਾਂ ਕਰਕੇ ਕਰਿਆ ਹੀ ਨਾ ਵੀ, ਚਲੋ ਮਾੜਾ ਮੋਟਾ ਹੇਠਾਂ ਪੈ ਜਾਈਏ, ਕਿਤੇ ਕਿੱਡੇ ਕਿੱਡੇ ਉੱਟੇ ਨੇ ਬੈੱਡ, ਝੰਡੀਆਂ ਜਿਹੀਆਂ ਲਾਈਆਂ ਨੇ ਉੱਤੇ, ਅੱਛਾ ਉਸ ਇਹਨੂੰ ਸੌਖੀ ਜਾਣਨਾ ਕੀਤਾ, ਸੋਵੈ ਇਹਦੇ 'ਤੇ ਸੌਣਾ ਕਰਦਾ ਹੈ, ਹਾਂਜੀ ਇੱਕ ਦਿਨ ਫੱਟੇ 'ਤੇ ਪਾ ਲੈਣਾ ਸੇਜਾਂ ਤੋਂ ਲਾ ਕੇ,
ਹੱਥੀ ਪਾਉਂਦੀ ਕਹਿ ਰੋਵੇ,
ਕਾਹੇ ਰੋਵੇ
ਕਹਿ ਰੋਵੇ,
ਹੱਥੀ ਪਾਉਂਦੀ ਕਾਹੇ ਰੋਵੇ, ਹੱਥੀ ਦਾ ਹੁਣ ਹੱਥ ਨਹੀਂ ਇੱਥੇ
ਕਹਿ ਰੋਵੇ,
ਜਾਂ ਮੁੱਖ ਅਰਥੇ ਦਾ ਨਾ ਹੱਥੀ ਨਾਮ ਬੇੜੀ ਦਾ ਹੈ, ਜਦੋਂ ਜਮਾਂ ਨੇ ਆ ਕੇ ਪੈਰਾਂ 'ਚ ਬੇੜੀ ਪਾਉਂਦੀ ਮੈਨੇ ਪਾ ਲਈ ਨਾ, ਕਾਹੇ ਰੋਵੇ ਫਿਰ ਉਸ ਵੇਲੇ ਕਿਵੇਂ ਕੀ ਰੋ ਕੇ ਕਰੇਗਾ, ਹਾਂਜੀ ਹੱਥੀ ਬੇੜੀ
ਘਰ,
ਜਾਂ ਪੰਜਾਬੀ ਦੇ ਮੁਹਾਵਰੇ ਮੁਤਾਬਕ ਐਵੇਂ ਵੀ ਕਹਿ ਲੈਂਦੇ ਨੇ, ਜਦੋਂ ਆ ਗਏ ਨਾ ਜਮਦੂ ਤਾਂ ਹੱਥਾਂ ਪੈਰਾਂ ਦੀ ਪੈ ਜਾਣੀ ਆ, ਹੱਥੀ ਪਾਉਂਦੀ ਇਉਂ ਵੀ ਕਰ ਦਿੱਤੇ,
ਘਰ ਘੁੰਮਣ ਬਾਣੀ ਭਾਈ,
ਆ ਜਿਹੜੇ ਘਰਾਂ ਨੂੰ ਤੂੰ ਘਰਾਂ ਦੀ ਗੱਲ ਕਰਦੇ ਵੀ ਘਰਾਂ 'ਚ ਬੈਠ, ਇਹ ਘਰ ਜਿਹੜੇ ਨੇ ਘੁੰਮਣ ਬਾਣੀ ਹੈ, ਘੁੰਮਣ ਬਾਣੀ ਕੀ ਹੁੰਦੀ ਹੈ, ਪਾਣੀ ਜਿਹੜੀ ਆ ਪਾਣੀ ਘੁਮਾਰ ਜੇ ਨਹੀਂ ਖਾਂਦਾ, ਡੂੰਘਾ ਪਾਣੀ 'ਚ ਜਾਂਦਾ ਹੈ, ਕੁਛ ਥੋੜ੍ਹਾ ਡਿੱਗਦਾ ਹੈ, ਪਾਣੀ ਕਦੇ ਉੱਪਰ ਆਉਂਦਾ ਕਦੇ ਥੱਲੇ ਘੁੰਮਣ ਘੇਰੀਆਂ ਖਾਂਦਾ, ਉਹਦੇ 'ਚ ਜੇ ਕੋਈ ਤਾਰੂ ਵੱਡਾ ਵੀ ਡਿੱਗ ਪਵੇ ਨਾ ਨਿਕਲ ਨਹੀਂ ਸਕਦਾ, ਬੱਚੇ ਉਹਦੇ ਘੁੰਮੀ ਜਾਂਦਾ, ਇਉਂ ਇਹ ਘਰ ਦੇ ਜਿਹੜੇ ਆ ਅਤੇ ਨਾਲ ਇਹ ਘੁੰਮਣ ਘੇਰੀਆਂ ਨੇ, ਅਸਾਂ ਦੱਸੋ ਨਿਆਣਿਆਂ ਨੂੰ ਕੀ ਹੁੰਦਾ
ਪਾਪ,
ਹਾਂ ਇੱਕ ਮਿੰਟ ਜੀ ਉਹ ਘੁੰਮਣ ਘੇਰੀ ਦਾ ਅਰਥ ਦੱਸਣ ਲੱਗੇ ਨੇ ਨਿਆਣਿਆਂ ਨੂੰ, ਹਾਂਜੀ ਦੱਸ, ਤਾਰੂ ਜਿਹੜਾ ਸਵਿਮਿੰਗ ਕਰਨ ਵਾਲਾ ਤੈਰਨ ਵਾਲਾ, ਵੱਡੇ ਤੋਂ ਵੱਡਾ ਸਵਿਮ ਕਰਨ ਵਾਲਾ ਜਿਹੜਾ ਹੈ ਉਹ ਇਸ ਘੁੰਮਣ ਕਹਾਣੀ ਵਿੱਚ ਨਹੀਂ ਤੈਰ ਸਕਦਾ, ਬੱਚੇ ਉਲਝ ਜਾਂਦਾ, ਉਹਨੂੰ ਕਦੇ ਹੇਠਾਂ ਲੈ ਜਾਂਦੀ ਹੈ, ਕਦੇ ਉੱਪਰ ਲੈ ਜਾਂਦੀ ਹੈ, ਘੁੰਮਦਾ ਨਾ ਸਰਕਲ ਪਾਣੀ ਉੱਥੇ, ਹਾਂ ਉੱਥੇ 'ਚ ਪਾਣੀ ਉੱਚੇ ਥਾਂ ਹੇਠਾਂ ਡਿੱਗਦਾ, ਚਲੋ ਇਹ ਘਰ ਕਹਿੰਦੇ ਘੁੰਮਣ ਵਾਲੀ ਨੇ, ਚੋਂ ਨਿਕਲਣਾ ਬਹੁਤ ਔਖਾ ਹੈ, ਘੁੰਮਣ ਕਾਹਦੀ ਹੈ, ਘੁੰਮਣ ਘੇਰੀ ਰਜੋ ਗੁਣ ਤਮੋ ਗੁਣ ਸਤੋ ਗੁਣ ਜਿਹੜੇ ਮਾਇਆ ਦੇ ਗੁਣ ਨੇ, ਇਹ ਘੁੰਮਣ ਘੇਰੀ ਆ ਘਰਾਂ 'ਚ, ਇਹਨਾਂ 'ਚੋਂ ਨਿਕਲਣਾ ਬਹੁਤ ਔਖਾ ਹੈ, ਡੁੱਬੇ ਜਾਂਦਾ, ਕਿਉਂ ਡੁੱਬਦਾ ਗੇ, ਹੋਰ ਕੀ ਕਾਰਨ ਹੈ, ਅਗਲੇ ਦੱਸਿਆ ਡੁੱਬਣ ਦਾ,
ਪਾਪ ਪੱਥਰ ਤੁਰਨ
ਤਰਨ
ਤਰਨ ਨਾ ਜਾਈ,
हाँ क्योंकि जे भारा हो डुबदा ना, भार कहदा हो गया सिर ते पापा दे पत्थरां दा, वह सिर ते पापा दे पत्थर रखे ने किन्ने, इस करके डुबना इं भी तरिया नहीं जाएगा। हाँ फिर जी कोई है कोई साधन तरन का वो दस देने के बोलो पाओ बेड़ा,
पाओ बेड़ा।
हाँ पाओ दे बेड़े ते चढ़ो, रब का डर मनना, मौत का याद रखना। हाँ
ज्यो चढ़ाओ,
जियो चढ़ाओ,
जियो चढ़ाओ,
चढ़ाना कि फिर जी ने चढ़ाओ इस बेड़े ते, भै दे बेड़े ते चढ़ाओ अगे।
कह नानक,
कहो नानक,
कहो नानक देव
देव काहू,
देव
काहू, काहू मैंने किसी नू फिर सजा परमारे कहते किसे किसे नू दिंदे ने ये जिहड़ा पौदा बेड़ा जिहदे जी ने चढ़ना हर एक नू नहीं मिलता, हर एक तो हंकार दे वेड़े ते चढ़े हुए ने। कहो नानक देव काहू, किसे किसे नू महाराज दिंदा है। चलो
मारू महला पहला घर पहला
जी,
करणी कागद मन मसवाणी बुरा भला दोए लेख पए।
हाँ जी
ज्यों ज्यों किरत चलाए त्यों चली है तो गुण ना ही अंत हरे।
ये शब्द कदों ये शब्द एक उथानक है जब उचारिया का गुरु नानक साहब जी नहीं है, तीजे पासा नाल इहदा इक संबंध बन जाता जी अखीली तो चौथे पद की तू कहना भया मनूर कंचन फिर होवै जे गुण मिले ते नेहा। ये जड़ी लाइन सी ना गुरु अंगद साहब जी पुत्री किनिया पुत्रियां गुरु अंगद साहब जी दे दो की नाम से उन्हों दे एक नौ बीबी बीबी अनोखी अनोखी तो होगी अनोखी तो मगरों हो तो एक होगी दोस्त अमरो अमरो एक अमरो एक अनोखी जड़ी अमरो सी नाम ये गुरु अमरदास साहब के सके भतीजे व्याई से कितने व्याई से बासरके गुरु अमरदास बासरके रहने वाले से खडूर साहब तो बासरके व्याई से। ये गुणान साहब महाराज जी की बाणी नितनेम करना दुध लिड़कद वेले भी बाणी पढ़नी दुध लिड़क रहे से दुध लिड़कते लिड़कते बीबी अनोखी अमरो जड़ी से आ पंक्ति उच्ची सुर च पढ़ रहे से भया मनूर कंचन फिर होवै जय गुरु मिला तनेहा दुध लिड़कदी लिड़कदी उच्ची पढ़ रही सी। ये गुरु अमरदास महाराज जी अजे सिख भी नहीं सी बने इक्की बार पहला गंगा जाए से गंगा जाते हूँ ऐतके ये फेरा फिर गंगा का जाके पौना किया जो गंगा ते गए ने इनान करके वापस मुड़े ने तो एक ब्राह्मण इन्हों रस्ते मिल पाया यात्री मिल जाते एक दूजे ब्राह्मण मिले एक चलो तुरे आते हैं गल्लां बातें करते आ रहे हैं पेंडा मुक रहा पैदल ही तुर के जाते कितने ब्राह्मण ने पूछ लिया महाराज ने तेरा गुरु कौन है। महाराज कहते मैं तो अज गुरु वाला बनिया ही नहीं मत्थे ते मारिया ब्राह्मण ने हाथ कह लगा हो मैं एडे माड़े बंदे की संगत कर रहा नगोरे बंदे की मैं संगत मेरी तो यात्रा ही फेल हो गई मैं तेरा कानू संग करना सी मेरी तो कुल नू नाश कर दिता मेरा कर्म पिछले कर्म तर्म सारे नाश कर दिते जा चला जा मेरे को पासे हो जा मेरे को तेरा कानू मैं संग करना सी। ब्राह्मण ने अमरदास महाराज नू ये निगोरे होण करके इदां दे बचन उचारे उस वेले महाराज ने सोचा भी ये इन्नी फटकार मिलती है निगोरे पुरश नू इन्निया कोई सत्कार नहीं इन्ना लाणत उत्थों इरादा बना के चले ने भी किसे नू हुण गुरु धारना ही है जरूर धारना ही पवेगा हुण मुड़ के गंगा फेर आवांगे। इसलिए इस विचारधारा में लैके महाराज बसर के आ गए बसर के आए ने ठहरे ने आ बीबे उस दिन फिर अमृत वेल ही उठी हुई है दुध लिड़कती है बीबी अमरो आ पंक्ति पढ़ रही है केड़ी भला भया मनोर कंचन फिर होवै जे गुरु मिला जे गुरु मिला तनेहा ये पढ़ रही सी ये सुनी ना जदों उन्होंने ये पंक्ति नाल बहुत शांति आई मन गुरु अमरदास जी ने रहना होया दरवाजा खटखटाया पुत्री दरवाजा खोल खोल कहन लगे मैं तुहाडा पिता हाँ सहुरें थान लगदा दरवाजा खोल पाई ना दस दिता खोलिया सत्कार किया कहन लगे मैंने यूं दस आ जिहड़ा तू अलहम पढ़ रही सी ये किहदे कलाम है किहदी बाणी है इहदा मैनू एक पंक्ति ने मेरे मन नूं शांति लिया दित्ती इन्ने साल गंगा जांदे नूं हो गए ऐसी शांति नहीं मिली मन नूं ये किहदी है वह ਕਹਿਣ ਲੱਗੀ ਪਿਤਾ ਗੁਰੂ ਨਾਨਕ ਸਾਹਿਬ ਜੀ ਦੀ ਹੈ। ਕਿੱਥੇ ਨੇ? ਕਹਿਣ ਲੱਗੇ ਉਹ ਸੱਚਖੰਡ ਚੱਲ ਗਏ ਨੇ। ਅਤੇ ਹੁਣ ਉਹਨਾਂ ਨੂੰ ਉਹਨਾਂ ਨੇ ਆਪਣੇ ਥਾਂ 'ਤੇ ਮੇਰੇ ਪਿਤਾ ਅੰਗਦ ਸਾਹਿਬ ਜੀ ਨੂੰ ਗੁਰੂ ਥਾਪਿਆ ਹੋਇਆ। ਅਤੇ ਮਹਾਰਾਜ ਕਹਿਣਗੇ ਫਿਰ ਉਹਨਾਂ ਕੋਲ ਲੈ ਕੇ ਚੱਲ, ਫੁਰਨਾ ਬਣ ਗਿਆ ਉਹਨਾਂ ਨੂੰ ਗੁਰੂ ਧਾਰਨਾ, ਮੈਨੂੰ ਲੈ ਕੇ ਚੱਲ ਦਰਸ਼ਨ ਕਰਾ ਉਹਨਾਂ ਦੇ। ਕਹਿਣ ਲੱਗੇ ਕਿ ਪਿਤਾ ਜੀ ਉਹਨਾਂ ਦਾ ਮੈਨੂੰ ਮੇਰੇ ਪਿਤਾ ਜੀ ਦਾ ਹੁਕਮ ਹੈ ਕਿ ਜਿੰਨਾ ਚਿਰ ਮੈਂ ਬੁਲਾਵਾਂ ਨਾ ਨਾ ਤੂੰ ਆਪਣੇ ਸਹੁਰਿਆਂ ਤੋਂ ਇੱਥੇ ਆਉਣਾ ਨਹੀਂ ਪੇਕੇ। ਸਿੱਖਿਆ ਮੈਂ ਨਹੀਂ ਜਾ ਸਕਦੀ। ਉਹ ਕਹਿਣ ਲੱਗੇ ਕੋਈ ਨਹੀਂ, ਇਸ ਗੱਲ ਦਾ ਜਿਹੜਾ ਹੈ ਜੋ ਦੋਸ਼ ਜਾਂ ਜੋ ਗੁਨਾਹ ਹੋਵੇਗਾ ਮੈਂ ਆਪਣੇ ਸਿਰ 'ਤੇ ਲਵਾਂਗਾ, ਚੱਲ ਲੈ ਕੇ ਚੱਲ। ਚਲੋ ਉਹ ਵੀ ਪਤਾ ਸ਼ੁਰੂ ਸਮਾਨ ਥੇ, ਉਹ ਵੀ ਬਚਣ ਨਹੀਂ ਸੀ ਮੋੜ ਸਕੀ, ਲੈ ਕੇ ਚੱਲੇ। ਜਦੋਂ ਆਏ ਖਡੂਰ ਸਾਹਿਬ ਇਹਨਾਂ ਨੂੰ ਬਾਹਰ ਖੜਾ ਦਿੱਤਾ ਗੁਰੂ ਅਮਰਦਾਸ ਜੀ ਨੇ, ਤੁਸੀਂ ਨਾ ਅੰਦਰ ਆਇਓ, ਮੈਂ ਪਹਿਲਾਂ ਪਿਤਾ ਜੀ ਨੂੰ ਮਿਲ ਲਵਾਂ ਅੰਗਦ ਸਾਹਿਬ ਜੀ ਨੂੰ। ਅੰਦਰ ਗਏ ਨੇ, ਹੁਣ ਮਹਾਰਾਜ ਤੇ ਅੰਤਰਜਾਮੀ ਨੇ। ਕਹਿਣ ਲੱਗੇ ਤੈਨੂੰ ਕਿਹਾ ਸੀ ਬਿਨਾਂ ਬੁਲਾਏ ਨਹੀਂ ਆਉਣਾ, ਕਿਉਂ ਆਈ? ਕਹਿਣ ਲੱਗੇ ਮਹਾਰਾਜ ਅੰਤਰਜਾਮੀ ਤਾਂ ਹੁਣ ਮੇਰੇ ਤੋਂ ਕਾਹਨੂੰ ਪੁੱਛਦੇ, ਜੇ ਆਉਣ ਦਾ ਕਾਰਨ ਹੈ ਜਾਣਦੇ ਹੀ ਹੋ ਕਿਉਂ ਆਈ ਹਾਂ। ਫਿਰ ਕਹਿੰਦੇ ਜਿਹਨਾਂ ਨੂੰ ਨਾਲ ਲੈ ਕੇ ਬਾਹਰ ਕਿਉਂ ਛੱਡਿਆ? ਲਿਆ ਉਹਨਾਂ ਨੂੰ ਵੀ ਅੰਦਰ, ਅੰਦਰ ਲਿਆਂਦੇ। ਅਤੇ ਭਾਵੇਂ ਕੁੜਮਾਚਾਰੀ ਸੀ, ਹਾਲਾਂਕਿ ਸਹੁਰੇ ਵਾਲੇ ਆਪਣਾ ਪੱਖ ਉੱਚਾ ਰੱਖਦੇ ਨਾ, ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਹਿਮਾਇਤ ਰੱਖਦੇ। ਆ ਝੱਟ ਆ ਕੇ ਸਰਨੀ ਡਿੱਗ ਪਏ, ਸਰਨੀ ਪੈਣ ਨੂੰ ਕਹੇ ਮਹਾਰਾਜ ਹੁਣ ਮੈਨੂੰ ਜਿਹੜਾ ਬਖਸ਼ਿਸ਼ ਕਰੋ, ਹੁਣ ਮੈਂ ਬਾਸਰ ਕੇ ਜੋਗਾ ਨਹੀਂ, ਹੁਣ ਮੈਂ ਤੁਹਾਡੇ ਜੋਗਾ, ਬਸ ਹੁਣ ਜਿਹੜਾ ਆਪਣੇ ਜੋਗਾ ਬਣਾ ਕੇ ਨਾ, ਬਸ ਤੁਸੀਂ ਅੱਜ ਤੋਂ ਮੇਰੇ ਗੁਰੂ ਆਪ ਜੀ ਨੂੰ ਮੰਨ ਲੈਣਾ, ਕੀਤਾ ਮੈਨੂੰ ਗੁਰਦੀਖਿਆ ਕਰਾਓ। ਮਹਾਰਾਜ ਸਿੰਘ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਛੇਤੀ ਨਹੀਂ ਕੀਤੀ। ਖਿਆਲ ਕਰੋ 72 ਸਾਲ ਦੀ ਉਮਰ ਸੀ ਉਦੋਂ ਗੁਰੂ ਅਮਰਦਾਸ ਜੀ ਦੀ, 12 ਸਾਲ ਸੇਵਾ 'ਚ ਪਾ ਕੇ ਰੱਖਿਆ, 12 ਸਾਲ ਉਹ ਥਾਂ ਸੇਵਾ ਕੀਤੀ, ਉਹ ਸਾਖੀਆਂ ਤੁਸੀਂ ਜਾਣਦੇ ਹੋ ਸਾਰੀਆਂ। ਫਿਰ ਕਿਤੇ ਜਾ ਕੇ ਜਿਹੜਾ ਸਹੀ ਗੁਰਮੰਤਰ ਦਿੱਤਾ, ਅਤੇ ਉਹ ਤਾਂ ਗੁਰਮੰਤਰ ਤਾਂ ਕੀ ਦਿੱਤਾ, ਬਹੁਤ ਕੁਛ ਦੇ ਦਿੱਤਾ, 12 ਵਾਰ ਬਖਸ਼ੇ ਗੁਰੂ ਅਮਰਦਾਸ ਜੀ ਨੂੰ। ਤੁਸੀਂ ਨਿਮਾਣਿਆਂ ਦੇ ਮਾਣ, ਤੁਸੀਂ ਨਿਤਾਣਿਆਂ ਦੇ ਤਾਣ, ਤੁਸੀਂ ਨਿਓਟਿਆਂ ਦੀ ਓਟ, ਤੁਸੀਂ ਨਿਆਸਰਿਆਂ ਦੇ ਆਸਰੇ, ਤੁਸੀਂ ਨਿਗਤਿਆਂ ਦੀ ਗਤ, ਨਿਪਤਿਆਂ ਦੀ ਨਿਤਿਹਰਿਆਂ ਦੀ ਤਿਹਰਾਦਕ, ਇਤਨੇ ਵਾਰ ਬਖਸ਼ ਕੇ ਗੁਰਤਾ ਗੱਦੀ ਦਾ ਮਾਲਕ ਉਤਨੇ ਬਣਾ ਦਿੱਤਾ 12 ਸਾਲ ਬਾਅਦ। ਇਉਂ ਇਹ ਸ਼ਬਦ ਦਾ ਇਹ ਤੁਕ ਦਾ ਉਸ ਪਾਸੇ ਮੇਲ ਹੈ। ਹਾਂਜੀ ਹੁਣ ਪੜੋ ਮੁੜ ਤੋਂ।
ਕਰਨੇ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ।
ਜਿਹੜੀ ਕਰਨੀ ਆ ਪਿਛਲੇ ਕਰਮਾਂ ਦੀ ਨਾ, ਪਿੱਛੇ ਕਰਕੇ ਆਏ ਆਪਾਂ ਕੋਈ ਕਰਨੀ, ਉਹਦੇ ਕਰਕੇ ਕਾਗਦ ਜਿਹੜਾ ਹੈ, ਕਾਗਦ ਕੀ ਹੈ? ਸਰੀਰ। ਇਹ ਆਪਾਂ ਨੂੰ ਮਿਲਿਆ ਪਿਛਲੀ ਕਰਨੀ ਕਰਕੇ, ਸਰੀਰ ਮਿਲਿਆ। ਅਤੇ ਮਨ ਮਸਵਾਣੀ ਜਿਹੜਾ ਇਹ ਸਰੀਰ ਦੇ ਵਿੱਚ ਮਨ ਨੇ ਪਾਇਆ, ਮਸਵਾਣੀ ਨਾਮ ਹੈ, ਇੰਕ ਪੋਟ ਦਵਾਤ ਕਹਿ ਲਓ, ਜੇ ਸਿਆਹੀ ਪੈਂਦੀ ਹੈ ਇਹ ਦਵਾਤ ਹੈ। ਅਤੇ ਫਿਰ ਸਿਆਹੀ ਕਿਹੜੀ ਹੋਈ? ਜਿਹੜੇ ਪਿਛਲੇ ਜਨਮ ਵਿੱਚ ਸ਼ਰਧਾ ਜਨ ਅਸ਼ਰਧਾ ਵਾਲੇ ਕਰਮ ਕੀਤੇ, ਉਹਨਾਂ ਕਰਕੇ ਬੁਰਾ ਭਲਾ ਦੋਏ ਲੇਖ ਪਏ। ਜਿਹੜੇ ਕਰਮ ਸ਼ਰਧਾ ਨਾਲ ਕੀਤੇ ਉਹ ਭਲੇ ਲੇਖ ਪੈ ਗਏ ਮੱਥੇ 'ਤੇ ਸਾਡੇ। ਜਿਹੜੇ ਗੁਰੂ 'ਤੇ ਸ਼ੰਕਾ, ਰੱਬ 'ਤੇ ਸ਼ੰਕਾ, ਨਿਸ਼ਰਧਕ ਰਹੇ ਉਹ ਸਾਡੇ ਮੱਥੇ ਦੇ ਮਾੜੇ ਲੇਖ ਪੈ ਗਏ। ਚਲੋ
ਜਿਉਂ 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 ਕਿਰਤ ਚਲਾਏ ਤਿਉਂ ਚੱਲੀਏ।
ਜਿਵੇਂ ਜਿਵੇਂ ਉਹ ਪਰਮੇਸ਼ੁਰ ਕਿਰਤ ਨਾਮ ਕਰਮਾਂ ਦਾ ਕਰਮ ਸਾਨੂੰ ਜਿਵੇਂ ਚਲਾਉਂਦੇ ਨੇ ਪਿਛਲੇ ਕੀਤੇ ਹੋਏ ਚਲਾ ਰਹੇ ਨੇ, ਹੁਣ ਤਿਉਂ ਚੱਲੀਏ, ਤਿਉਂ ਚੱਲ ਰਹੇ ਹਾਂ ਉਹਨਾਂ ਮੁਤਾਬਕ।
ਤੋ ਗੁਣ ਨਾ ਹੀ ਅੰਤ ਹਰੇ।
ਹੇ ਹਰੇ, ਤੇਰੇ ਗੁਣਾਂ ਦਾ ਅੰਤ ਨਹੀਂ ਹੈ। ਅੱਗੇ
ਚਿਤ ਚੇਤਸ ਕੀ ਨਹੀਂ ਬਾਵਰਿਆ।
ਨਹੀਂ ਤੇ ਵਿਸ਼ਰਾਮ।
ਚਿਤ ਚੇਤਸ ਕੀ ਨਹੀਂ ਬਾਵਰਿਆ।
ਬਾਵਰਿਆ ਚੱਲਿਆ, ਚਿੱਤ ਵਿੱਚ ਕਿਉਂ ਨਹੀਂ ਉਹਨੂੰ ਯਾਦ ਕਰਦਾ? ਹਾਂਜੀ
ਹਰ ਵਿਸਰਤ ਤੇਰੇ ਗੁਣ ਗੱਲਿਆ।
ਰੱਬ ਨੂੰ ਭੁਲਾਉਣੇ ਕਰਕੇ ਤੇਰੇ ਗੁਣ ਗਲ ਗਏ। ਇਹ ਪੰਕਤੀ ਹੋਰ ਵੀ ਆਉਂਦੀ ਆ ਕਿਤੇ?
ਹਾਂਜੀ
ਹਾਂ, ਬਸ ਇਹ ਵੀ ਇੱਥੇ ਉਸੇ ਰੂਪ 'ਚ ਆਈ ਹੈ।
ਰਹਾਉ ਜਾਲੀ ਰੇ,
ਜਾਲੀ ਨਹੀਂ ਇੱਥੇ ਜਾਲੀ ਪੜ੍ਹਦੇ ਹੋ।
ਜਾਲੀ ਰਹਿਣ ਜਾਲ ਦਿਨ ਹੁਆ।
ਜਾਲੀ ਜੇ ਰਹਿਣ, ਰਹਿਣ ਨਾ ਰਾਤ ਦਾ, ਜੇ ਰਾਤ ਨੂੰ ਰੱਬ ਭੁੱਲ ਗਿਆ ਇਹ ਜਾਲੀ ਪੈ ਗਈ, ਫਾਹੀ ਪੈ ਗਈ। ਜਾਲੀ ਜਿਹੜੀ ਇੱਕ ਜਾਲ ਹੁੰਦਾ, ਇੱਕ ਜਾਲੀ ਹੁੰਦੀ ਹੈ, ਜਾਲ ਬਹੁਤਾ ਵੱਡਾ ਹੁੰਦਾ ਹੈ, ਜਾਲੀ ਛੋਟੀ, ਇਸ ਕਰਕੇ ਜਾਲਣ ਦਾ ਅਰਥ ਨਹੀਂ ਇੱਥੇ। ਜਾਲੀ
ਜਾਲੀ ਰਹਿਣ ਜਾਲ ਦਿਨ ਹੁਆ।
ਅਤੇ ਜਿਹੜਾ ਦਿਨ 'ਚ ਰੱਬ ਨੂੰ ਨਹੀਂ ਯਾਦ ਕੀਤਾ, ਸਾਰਾ ਦਿਨ ਲੰਘ ਗਿਆ ਐਵੇਂ, ਇਹ ਜਾਲ ਪੈ ਗਿਆ। ਫਿਰ
ਜਾਲ ਦਿਨ ਹੁਆ,
ਇਹ ਤਾਂ ਹੋ ਗਿਆ।
ਜੇਤੀ ਘੜੀ ਫਾਹੀ ਤੇਤੀ,
ਅਤੇ ਜਿਹੜੀ ਇੱਕ ਘੜੀ ਵੀ ਉਹਦੀ ਨਾਮ ਉਹਦੀ ਯਾਦ ਤੋਂ ਬਿਨਾਂ ਲੰਘਦੀ ਹੈ, ਇਹ ਫਾਹੀ ਪੈ ਗਈ। ਹਾਂਜੀ
ਰਸ ਰਸ ਚੋਗ ਚੁਗ ਹੈ ਨਿਤ ਫਸੇ।
ਰਸ ਮੈਨੇ ਪ੍ਰੇਮ ਕਰਕੇ ਵਿਸ਼ਿਆਂ ਦੇ ਰਸਾਂ ਨੂੰ, ਚੋਗਾਂ ਨੂੰ ਰੋਜ਼ ਚੁਗਦਾ ਹੈ, ਫਿਰ ਨਿਤ ਫਸੇਗਾ ਜੀ ਉਹ ਜਾਲੀ ਵਿੱਚ, ਉਹ ਜਾਲ ਵਿੱਚ, ਉਸ ਫਾਹੀ ਵਿੱਚ।
ਛੂੜ ਸਮੂੜੇ ਕਵਨ ਗੁਣੀ,
ਕਿਹੜੇ ਗੁਣਾਂ ਕਰਕੇ ਮੂੜਿਆ ਫਿਰ ਛੁੱਟੇਗਾ। ਹਾਂਜੀ
ਕਾਇਆ ਆਰਨ
ਬਿੰਦੀ ਲਾ ਕੇ ਪੜ੍ਹ ਲਓ ਕਾਇਆ
ਕਾਇਆ ਆਰਨ ਮਨ ਵਿੱਚ ਲੋਹਾ
ਕਾਇਆ ਵੀ ਪੜ੍ਹਿਆ ਜਾਂਦਾ ਪਰ ਆਮ ਬਿੰਦੀ ਨਾਲ ਅਰਥ ਦੀ ਸਪਸ਼ਟਤਾ ਹੋ ਜਾਂਦੀ ਹੈ ਕਾਇਆ ਆਰਨ ਸਰੀਰ ਜਿਹੜਾ ਇਹ ਤਾਂ ਹੈਗਾ ਆਰਨ ਮੈਨੇ ਪੱਠੀ ਲੁਹਾਰਾਂ ਦੀ ਪੱਠੀ ਨਹੀਂ ਹੁੰਦੀ ਲੋਹਾ ਗਰਮ ਕਰਦੇ ਨੇ ਉਹਨੂੰ ਆਰਨ ਕਹਿੰਦੇ ਨੇ ਇਹ ਕਾਰਨ ਹੁੰਦਾ ਇੱਕ ਐਰਨ ਹੁੰਦੀ ਹੈ ਫਰਕ ਕੀ ਹੈ ਜਿਹਦੇ 'ਤੇ ਲੋਹਾ ਕੁੱਟਿਆ ਜਾਂਦਾ ਲੋਹੇ ਦਾ ਪੀਸ ਜਿਹਦੇ 'ਤੇ ਲੋਹਾ ਕੁੱਟਦੇ ਨੇ ਉਹਨੂੰ ਕਹਿੰਦੇ ਨੇ ਐਰਨ ਅਤੇ ਜਿਹਦੇ 'ਚ ਲੋਹਾ ਗਰਮ ਕਰਿਆ ਜਾਂਦਾ ਪੱਠੀ ਉਹਨੂੰ ਕਹਿੰਦੇ ਨੇ ਆਰਨ ਚਲੋ ਉਹ ਉਹੀ ਹੈ ਜਿਹੜੀ ਆਰਨ ਲੋਹੇ ਦਾ ਪੀਸ ਚਲੋ
ਪੰਚ ਅਗਨ ਤਤ ਲਾਗ ਰਹੀ
ਹਾਂਜੀ ਮਨ ਉਹਦੇ ਵਿੱਚ ਲੋਹਾ ਕੀ ਸੜ ਰਿਹਾ ਉਹਦੇ ਵਿੱਚ ਆਰਨ ਪੱਠੀ ਵਿੱਚ ਅੱਗ ਕਾਹਦੀ ਹੈ ਪੰਜੇ ਵਿਕਾਰਾਂ ਦੀ ਅਗਨੀ ਉਹਨੂੰ ਲੱਗ ਰਹੀ ਹੈ ਹਾਂਜੀ ਮਨ ਰੂਪੀ ਲੋਹੇ ਨੂੰ
ਕੋਇਲੇ ਪਾਪ ਪੜੇ ਤਿਸ ਉੱਪਰ
ਹਾਂ ਇੱਥੇ ਪੜੇ ਪੜਨਾ ਪੜੇ ਨਹੀਂ ਪੜਨਾ ਠੀਕ ਪੜਿਆ ਤੁਸੀਂ ਪੜੇ ਪੜੇ ਮੈਨੇ ਪੈ ਗਏ ਕੋਇ ਪੜ੍ਹ ਲਓ ਸਾਰੇ ਕੋਇਲੇ ਪਾਪ ਪੜੇ
ਕੋਇਲੇ ਪਾਪ ਪੜੇ
ਤਿਸ ਉੱਪਰ
ਤਿਸ ਉੱਪਰ
ਫਿਰ ਜਿਹੜਾ ਲੁਹਾਰ ਹੁੰਦਾ ਨਾ ਉਹ ਲੋਹੇ ਨੂੰ ਹੋਰ ਗਰਮ ਕਰਨ ਵਾਸਤੇ ਤਾਂ ਕੋਲੇ ਪਾ ਦਿੰਦਾ ਹੈ ਇਹ ਕੋਲੇ ਕਿਹੜੇ ਪਏ ਬਾਈ ਪਾਪਾਂ ਦੇ ਕੋਲੇ ਪਾ ਲਏ ਉੱਤੇ ਮਨ ਦੇ ਉੱਤੇ ਅੱਗੇ ਜਲਿਆ ਕੀ ਫਿਰ
ਮਨ ਜਲਿਆ ਸੰਨੀ ਚਿੱਤ ਪਈ
ਚਿੰਤ ਪਈ
ਚਿੰਤ ਪਈ
ਮਨ ਸੜ ਗਿਆ ਪਰ ਚੰਗੀ ਤਰ੍ਹਾਂ ਸਾੜਨ ਵਾਸਤੇ ਲੋਹੇ ਨੂੰ ਨਾ ਫਿਰ ਗਰਮ ਕਰਨ ਲਈ ਲੁਹਾਰਾਂ ਕੋਲ ਸੰਨੀ ਹੁੰਦੀ ਹੈ ਇੱਕ ਜਿਹਨੂੰ ਪਲਾਇਰ ਕਹਿ ਦਿੰਦੇ ਇੱਥੇ ਤਾਂ ਪਲਾਇਰ ਨਾਲ ਵੱਡੀ ਹੁੰਦੀ ਆ ਉਹ ਲੋਹੇ ਨੂੰ ਫੜ ਕੇ ਪਾਸਾ ਦਿੰਦੇ ਨੇ ਵੀ ਕੋਈ ਗਰਮ ਉਹਨੂੰ ਰਹਿ ਨਾ ਜਾਵੇ ਪਰ ਪਥੱਲਾ ਦਿੰਦੇ ਨੇ ਇਸ ਕਰਕੇ ਸੰਨੀ ਜਿਹੜੀ ਹੈ ਇਹ ਜਿਹੜੀ ਚਿੰਤਾ ਵਾ ਉਹ ਲੱਗੀ ਹੋਈ ਹੈ ਇਹ ਸੰਨੀ ਹੈ ਮਨ ਨੂੰ ਛਾੜਦੀ ਆ ਕੋਈ ਪਾਸਾ ਰਹਿ ਨਾ ਦੇਵੇ ਬਿਨਾਂ ਸੜੇ ਚਿੰਤਾ ਹੀ ਛਾੜਦੀ ਆ ਨਾ ਚਿੰਤਾ ਦੀ ਅੱਗ ਅੱਗੇ ਜੀ ਫਿਰ
ਪਿਆ ਮਨੂਰ ਕੰਚ ਕੰਚਨ ਫਿਰ ਹੋਵੇ
ਇਉਂ ਜਿਹੜਾ ਸੀ ਮਨੂਰ ਹੋ ਗਿਆ ਸੜ ਕੇ ਮਨੂਰ ਨਾ ਲੋਹਾ ਸੜ ਕੇ ਖੰਗਰ ਜਿਹਾ ਹੋ ਜਾਂਦਾ ਆ ਕਈਆਂ ਦੇ ਰੱਖਿਆ ਹੁੰਦਾ ਘਰਾਂ 'ਚ ਅੱਡੀਆਂ ਕੁੱਚਣ ਲਈ ਇੱਕ ਤਾਂ ਝਾਵੇਂ 'ਚ ਰੱਖੇ ਹੁੰਦੇ ਆ ਇੱਕੋ ਲੋਹੇ ਜਿਹਦਾ ਹੀ ਲੈ ਆਉਂਦੇ ਆ ਉਹ ਖੰਗਰ ਜਿਹਾ ਹੋਇਆ ਉਹ ਫਿਰ ਮੈਲ ਘਸਾਉਂਦੇ ਆ ਚੰਗੀ ਤਰ੍ਹਾਂ ਅਤੇ ਉਹਨੂੰ ਫਿਰ ਮਨੂਰ ਕਹਿ ਦਿੰਦੇ ਸੜਿਆ ਹੋਇਆ ਲੋਹਾ ਕਹਿ ਲਓ ਖੰਗਰ ਜਿਹਾ ਹੋਇਆ ਮਨ ਜਿਹੜਾ ਸੀ ਖੰਗਰ ਹੋ ਗਿਆ ਫਿਰ ਕੰਚਨ ਕਿਵੇਂ ਹੋਵੇ ਸੋਨਾ ਕਿਵੇਂ ਬਣੇ ਇਹ ਖੰਗਰ ਤੋਂ ਅੱਗੇ ਦੱਸਿਆ ਫਿਰ
ਜੇ ਗੁਰ ਮਿਲੇ ਤਨੇਹਾ
ਤਨੇਹਾ ਜੇ ਤਿੱਦਾਂ ਦਾ ਗੁਰੂ ਮਿਲ ਜਾਵੇ ਜਿੱਦਾਂ ਦਾ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਫਿਰ ਭਾਈਓ ਮਨੂਰ ਤੋਂ ਕੰਚਨ ਬਣ ਜਾਂਦਾ ਹੈ ਤਨੇਹਾ ਮੈਨੇ ਜਿਸ ਪ੍ਰਕਾਰ ਦਾ ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਮਿਲ ਜਾਵੇ ਬ੍ਰਹਮ ਗਿਆਨੀ ਗੁਰੂ ਮਿਲ ਜਾਵੇ ਚਲੋ ਚਲੋ ਅਤੇ ਇਹਨੂੰ ਤੈਅ ਨਹੀਂ ਪੜ੍ਹਨਾ 63 ਨਹੀਂ ਬਣਨਾ ਬੋਲਿਓ ਕੀ ਪੜੋਗੇ ਇਹਨੂੰ 63 ਪੋਲਾ 63 ਵੀ ਨਹੀਂ ਕਹਿਣਾ 63 63 63 ਸ ਪੜ੍ਹ ਲਓ ਸਾਰੇ ਲੈਣ ਏਕ ਨਾਮ ਅੰਮ੍ਰਿਤ ਉਹ ਦੇਵ ਹੈ ਤੋ ਨਾਨਕ 63 ਦੇਹਾ ਤ੍ਰਿਸ਼ਟ ਦਾ ਅਰਥ ਹੁੰਦਾ ਸਥਿਰ ਹੋਣਾ ਜੇ ਉਹ ਗੁਰੂ ਫਿਰ ਨਾਮ ਅੰਮ੍ਰਿਤ ਦੇ ਦੇਵੇ ਮੌਤ ਤੋਂ ਰਹਿਤ ਕਰਨ ਵਾਲਾ ਨਾਮ ਜੋ ਦੇ ਦੇਵੇ ਅੱਗੋਂ ਫਿਰ ਮਹਾਰਾਜ ਜੀ ਕਹਿੰਦੇ ਦੇਹ ਜਿਹੜੀ ਆ ਬੋਡੀ ਪਰਮਾਨੈਂਟ ਹੋ ਜਾਏਗੀ ਸਥਿਰ ਹੋ ਜਾਏਗੀ ਤ੍ਰਿਸ਼ਟ ਸਥਿਰ ਹੋ ਜਾਏਗੀ ਹਾਂਜੀ ਹਾਂਜੀ
ਮਾਰੂ ਮਹੱਲਾ ਪਹਿਲਾ
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 ਦੁਬਾਰੇ ਪੜ੍ਹ ਲਓ ਮਾਤਾ ਜੀ ਹਾਂ ਦੁਬਾਰੇ ਪੜ੍ਹ ਲਓ ਇਹ ਦੁਬਾਰੇ
ਮਾਰੂ
ਥੋੜ੍ਹੀ ਲਾ ਆਉਂਦੀ ਆ ਬਿੰਦੀ ਮਾਰੂ
ਮਾਰੂ
ਹਾਂ ਹੁਣ
ਮਹੱਲਾ ਪਹਿਲਾ
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 ਚਲੋ ਇਹ ਜਿਹੜਾ ਸ਼ਬਦ ਕਦੋਂ ਉਚਾਰਿਆ ਇਹਦੀ ਵੀ ਸਾਖੀ ਹੈ ਨਾਨਕ ਪ੍ਰਕਾਸ਼ ਵਿੱਚ ਆਉਂਦੀ ਹੈ ਉੱਥੇ ਆਉਂਦੀ ਹੈ ਇਹ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਰਦਾਨੇ ਨੂੰ ਨਾਲ ਲੈ ਕੇ ਕੌਡੇ ਰਾਕਸ਼ ਦਾ ਉਧਾਰ ਕਰਕੇ ਉਹਨਾਂ ਜੰਗਲਾਂ 'ਚ ਵਿਚਰ ਰਹੇ ਨੇ ਨਾ ਤਾਂ ਉਹਨਾਂ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਮਰਦਾਨੇ ਨੂੰ ਮਾਰਾ ਐਗਜ਼ਾਮਪਲ ਬਣਾਇਆ ਕਦੇ ਉਹਨੂੰ ਵਿਚਾਰੇ ਨੂੰ ਭੁੱਖ ਲਾ ਦਿੰਦੇ ਕਦੇ ਕੌਡੇ ਰਾਕਸ਼ ਨੂੰ ਫੜਾ ਦਿੰਦੇ ਕਦੇ ਉਹਨੂੰ ਭੇਡੂ ਬਣਾ ਦਿੰਦੇ ਇਉਂ ਇਹਨੂੰ ਮਰਦਾਨੇ ਨਾਲ ਹੁੰਦਾ ਹੀ ਰਿਹਾ ਸਾਨੂੰ ਹੁਣ ਇਹਨੂੰ ਭੁੱਖ ਲਾਤੀ ਮਹਾਰਾਜ ਨੇ ਜੰਗਲ 'ਚ ਬੜਾ ਚਿਲਾ ਰਿਹਾ ਭੁੱਖ ਦਾ ਦੁੱਖ ਐਸਾ ਹੁੰਦਾ ਉਹ ਸਾਈਆਂ ਤੂੰ ਤਾਂ ਸੰਤੋਖੀ ਹੈ ਹਵਾ ਪਾਉਣ ਹਾਰੀ ਹੈ ਅਤੇ ਮੈਨੂੰ ਜਿਹੜਾ ਭੁੱਖਾ ਮਾਰ ਛੱਡਿਆ, ਤੂੰ ਜੰਗਲਾਂ ਤੋਂ ਕਦੇ ਸ਼ਹਿਰ 'ਚ ਵੀ ਲੈ ਜਾ, ਪੱਤੇ ਫਲ ਫਰੂਟ ਖੁਆਈ ਜਾਂਦੇ ਜੰਗਲਾਂ ਦੇ, ਕਦੇ ਸ਼ਹਿਰ 'ਚ ਲੈ ਜਾ, ਅੱਜ ਨਹੀਂ ਮੈਂ ਬਚ ਸਕਦਾ, ਬਹੁਤ ਭੁੱਖ ਲੱਗੀ ਆ। ਮਾਲਕ ਕਹਿੰਦੇ ਨੇੜੇ ਆ ਸ਼ਹਿਰ, ਥੋੜ੍ਹਾ ਜਿਹਾ ਜੇਰਾ ਤਾਂ ਕਰ, ਲੈ ਜਾਂਦੇ ਹਾਂ, ਨਹੀਂ ਹੁਣ ਨਹੀਂ ਮੈਂ ਠਹਿਰ ਸਕਦਾ, ਛੇਤੀ ਭੇਜ ਮੈਨੂੰ ਜੰਗਲ 'ਚੋਂ ਕੱਢ ਬਾਹਰ, ਤੇਰੇ ਕੋਲ ਕਿੰਨੀਆਂ ਸ਼ਕਤੀਆਂ ਨੇ, ਭੇਜ ਦੇ ਛੇਤੀ। ਮਾਲਕ ਕਹਿੰਦੇ ਨੇੜੇ ਆ ਨਗਰ, ਤਾਂ ਫਿਰ ਚੱਲ ਜਾ, ਉਹ ਸਾਹਮਣੇ ਦਿੰਦਾ ਮਾਲਕ ਨੇ ਦਿਖਾ ਦਿੱਤਾ, ਜਾਂ ਕਹਿਣ ਲੱਗਾ ਉੱਥੇ ਜਾ ਕੇ ਮੈਂ ਮਿੱਟੀ ਦਾ ਲਵਾਂ ਕੁਛ, ਜਾ ਕੇ ਭੁੱਖ ਦਊਗਾ ਕਿ ਕੋਈ ਪੱਲੇ ਬੰਨ ਮੇਰੇ, ਜਿਸ ਕਰਕੇ ਮੈਂ ਉੱਥੋਂ ਕੋਈ ਖਾਣ ਵਾਸਤੇ ਕੋਈ ਲਵਾਂਗਾ, ਦਿੱਤਾ ਤਾਂ ਕੁਛ ਨਹੀਂ ਮੈਨੂੰ, ਇੰਨੇ ਸਾਲ ਤੇਰੇ ਨਾਲ ਫਿਰਦੇ ਨੂੰ ਹੋ ਗਏ। ਮਾਜ ਨੇ ਕਹਿੰਦੇ ਕੋਈ ਨਹੀਂ, ਡਾਢਾ ਵਾਹਿਗੁਰੂ ਸਭ ਕੁਝ ਕਰਦਾ ਹੈ। ਮਾਜ ਨੇ ਉਹ ਮਿੱਟੀ ਦੇ ਉੱਤੇ ਪੈਰ ਮਾਰਿਆ, ਲਾਲ ਬਣਾ ਦਿੱਤਾ, ਸੋਹਣਾ ਲਾਲ ਉਗਲਿਆ ਬਾਹਰ। ਮਾਜ ਚੱਕ ਕੇ ਕਹਿੰਦੇ ਲੈ ਬੰਨ ਲਾ ਇਹਨੂੰ ਪੱਲੇ 'ਤੇ, ਲਾਲ ਬੰਨ ਲੈ ਘੁੱਟ ਕੇ ਲੈ ਜਾ, ਇਹਦੀ ਲਿਜਾ ਕੇ ਉੱਥੇ ਸ਼ਹਿਰ ਆਊਗਾ ਬਸੰਬਰਪੁਰਮ, ਜਿਹੜਾ ਉਹ ਸਾਹਮਣੇ ਦਿੰਦਾ। ਬਸੰਬਰਪੁਰਮ ਸ਼ਹਿਰ ਵਿੱਚ ਚੱਲ ਗਿਆ, ਲਾਲ ਜਿਹੜਾ ਦੁਕਾਨਦਾਰਾਂ ਨੂੰ ਦਿਖਾਉਂਦਾ ਉਹਦਾ ਕੋਈ 2 ਰੁਪਈਏ ਕੀਮਤ ਪਾ, ਜਿਹਨੂੰ ਪਤਾ ਨਹੀਂ ਵੀ ਲਾਲ ਕੀ ਹੁੰਦਾ, ਕੋਈ ਰੁਪਈਆ ਕੋਈ 2 ਕੀਮਤ ਪਾਉਣ, ਕਹਿੰਦਾ ਇਹਦਾ ਕੀ ਆਊਗਾ। ਵਾਪਸ ਮੁੜਿਆ ਆਇਆ, ਬਾਹਰ ਨੂੰ ਕਹਿੰਦੇ ਇਹਦਾ ਕੀਮਤ ਕੋਈ 1 ਰੁਪਈਆ ਦਿੰਦਾ, ਕੋਈ 2 ਦਿੰਦਾ, ਮਰਦਾਨਾ ਕਹਿੰਦਾ ਇਹਦਾ ਕੀ ਮਿਲਣ ਲੱਗਾ। ਬਾਹਰ ਕਹਿੰਦੇ ਚੰਗਾ ਇੱਦਾਂ ਕਰ, ਇਸ ਸ਼ਹਿਰ ਵਿੱਚ ਬਸੰਬਰਪੁਰ ਵਿੱਚ ਇੱਕ ਸਾਲ ਸਰਾਏ ਕਰਕੇ ਜਿਊਲਰ ਹੈ, ਜੌਹਰੀ ਹੈ, ਉਹਨੂੰ ਇਹਦੀ ਕੀਮਤ ਦਾ ਪਤਾ, ਉਹਦੇ ਕੋਲ ਜਾ। ਉਹਦੇ ਕੋਲ ਆਇਆ ਪੁੱਛ ਕੇ, ਉਹਨੇ ਪਹਿਲਾਂ ਹੀ ਮੱਥਾ ਟੇਕਿਆ ਇਸ ਲਾਲ ਨੂੰ, 100 ਰੁਪਈਆ ਦਰਸ਼ਨੀ ਭੇਟਾ ਰੱਖੀ ਇਹਦੀ ਦਰਸ਼ਨ ਕਰਨ ਦੀ। ਉਹ ਕਹਿਣ ਲੱਗਾ ਹੁਣ ਗੱਲ ਕਰ, ਇਹ ਇਹਦੀ ਦਰਸ਼ਨੀ ਭੇਟਾ, ਮੁੱਲ ਨਹੀਂ ਇਹਦਾ, ਹੁਣ ਜਿਹੜੀ ਜਿੰਨੀ ਮੂੰਹੋਂ ਮੰਗੇਗਾ ਕੀਮਤ ਇਹਦੀ ਦੇ ਦਿੰਦੇ ਹਾਂ। ਫਿਰ ਕਹਿਣ ਲੱਗਾ ਮੈਂ ਆਪਣੇ ਗੁਰੂ ਨੂੰ ਪੁੱਛਿਆ, ਮੈਂ ਤੇਰੇ ਨਾਲ ਇਕੱਲਾ ਨਹੀਂ ਸੌਦਾ ਕਰਦਾ। ਅਤੇ ਉਹ ਕਹਿੰਦਾ ਚੰਗਾ ਪੁੱਛਿਆ, ਫਿਰ ਲਾਲ ਜਿਹੜਾ ਸੀ ਕਹਿੰਦਾ ਵਾਪਸ ਦੇ ਦਿਓ, ਕਹਿੰਦਾ ਹਾਂ ਇਹ ਲਓ ਜੀ, ਲਾਲ ਵੀ ਲਓ, ਦਰਸ਼ਨ ਭੇਟਾ ਵੀ ਲਓ। ਉਹ ਕਹਿੰਦਾ ਸਿਆਣਾ ਸੀ ਮਰਦਾਨਾ, ਮਹਾਰਾਜ ਮੈਨੂੰ ਤਾਰਨ ਕੇ ਮੈਂ ਭੇਟਾ ਨਹੀਂ ਲੈ ਕੇ ਜਾਣੀ, ਅੱਜ ਲਈ ਦਿੰਦਾ, ਸੋ ਇਹ ਤੂੰ ਕੋਲ ਰੱਖ, ਜਦੋਂ ਕੋਈ ਸੌਦਾ ਫਿਰ ਦੇਖਾਂਗੇ। ਉਹ ਕਹਿੰਦਾ ਨਹੀਂ, ਮੇਰਾ ਨਿਜ਼ਮ ਹੈ। ਜੌਹਰੀ ਕਹਿਣ ਲੱਗਾ ਜਿਊਲਰ, ਬਈ ਜੇ ਮੈਂ ਇਹ ਭੇਟਾ ਇਹਦੇ ਦਰਸ਼ਨ ਭੇਟਾ ਵਾਪਸ ਲੈਣਾ ਤਾਂ ਮੈਂ ਵੀ ਪਾਪਾਂ ਦਾ ਅਧਿਕਾਰੀ ਹਾਂ, ਇਹ ਤੈਨੂੰ ਲਿਜਾਣੀ ਪਊਗੀ। ਲੈ ਗਿਆ, ਮਹਾਰਾਜ ਕੋਲ ਲੈ ਆਇਆ, ਲਓ ਮਹਾਰਾਜ ਜੀ ਆ, ਉਹਨੇ ਇਕੱਲੀ ਦਰਸ਼ਨੀ ਭੇਟਾ ਦਿੱਤੀ ਹੈ ਜੀ, ਦਰਸ਼ਨ ਕਰਨ ਦੀ ਲਾਲ ਦੀ ਡਾਇਮੰਡ ਦੀ। ਅਤੇ ਮਹਾਰਾਜ ਕਹਿੰਦੇ ਤਾੜਿਆ ਉਹਨੂੰ, ਅਤੇ ਤੈਨੂੰ ਕਿਹਨੇ ਕਿਹਾ ਸੀ ਭੇਟਾ ਲੈ ਕੇ ਆਉਣ ਨੂੰ, ਜਾ ਵਾਪਸ ਕਰਕੇ ਉੱਥੇ, ਇਹ ਜਾਂ ਲਾਲ ਵੇਚਿਆ ਹੀ ਨਹੀਂ ਉਹਨੂੰ, ਅਤੇ ਭੇਟਾ ਲੈਣ ਦਾ ਕੀ ਮਤਲਬ, ਮਹਾਰਾਜ ਦਰਸ਼ਨੀ ਭੇਟਾ ਹੈ, ਮਹਾਰਾਜ ਦਰਸ਼ਨੀ ਭੇਟਾ ਤਾਂ ਹੈ, ਜੇ ਇਹ ਰੱਖਣਾ ਹੋਵੇ, ਉਹਨੇ ਰੱਖਿਆ ਤਾਂ ਹੈ ਨਹੀਂ, ਵੇਚਿਆ ਨਹੀਂ, ਵਾਪਸ ਮੁੜ ਕੇ ਆ। ਇੱਦਾਂ 7 ਫੇਰੇ ਬਣਾਏ ਮਹਾਰਾਜ ਨੇ, ਥੀ ਭੁੱਖਾ 7 ਵਾਰੀ ਗਿਆ ਅਤੇ ਮੁੜਿਆ। ਅਤੇ ਅਕਸਰ ਜਿਹੜਾ ਸੀ ਗੁੱਸੇ 'ਚ ਭੁੱਖ ਦਾ ਤਾੜਿਆ ਹੋਇਆ ਤੋਂ ਖਿੱਚਿਆ ਹੋਇਆ, ਜਾ ਕੇ ਉਹ ਮੁੜੇ ਨਾਲ ਜਿਹੜਾ ਜੂਲਰ ਸੀ, ਧੱਕੇ ਨਾਲ ਜਾ ਕੇ ਉਹਦੇ ਬਾਹਰ 'ਤੇ ਛੱਡਦਾ ਝੱਕ ਆਪਣਾ 100 ਰੁਪਈਆ। ਉਹਨੇ ਜਿਹੜਾ ਸੀ ਕਹਿਣ ਲੱਗਿਆ ਵੀ ਇਹ ਫਕੀਰ ਇੰਨੇ ਜਿਹੜੇ ਨੇ ਬਰਖਤ ਸਾਹਿਬ ਨੇ, ਇਹਨਾਂ ਨੂੰ ਥੋੜ੍ਹਾ ਵੀ ਇਹਨਾਂ ਨੂੰ ਲਾਲਚ ਨਹੀਂ, ਇਹਨਾਂ ਦਾ ਜਿਹੜਾ ਚੇਲਾ ਸਿੱਖੇ ਐਡਾ ਬਰਖਤ ਹੈ, ਨਹੀਂ ਇਹੀ ਰੱਖ ਲੈਂਦਾ ਤਾਂ ਬੋਝੇ 'ਚ ਪਾ ਲੈਂਦਾ, ਅਤੇ ਇਹਦਾ ਗੁਰੂ ਕਿੱਡਾ ਮਹਾਨ ਹੋਊਗਾ। ਕਹਿਣਾ ਚੱਲ ਮੈਨੂੰ ਹੁਣ ਉਹਨੇ ਦਰਸ਼ਨ ਕਰ ਲੈਣੇ ਜਿੱਥੇ ਤੇਰਾ ਗੁਰੂ ਬੈਠਾ। ਆਪਣੇ ਸੇਵਕ ਨੂੰ ਭੇਜਿਆ, ਪਹਿਲਾਂ ਨਾਲ ਭੇਜਿਆ, ਉਹਦਾ ਨਾਂ ਸੀ ਅਧਰਕਾ, ਸਾਲਸਰਾਏ ਦਾ ਸੇਵਕ ਸੀ ਅਧਰਕਾ, ਕੁਛ ਪਦਾਰਥ ਦੇ ਕੇ ਤੂੰ ਪਹਿਲਾਂ ਜਾ ਮੈਂ ਵੀ ਆ ਰਿਹਾ। ਅਧਰਕਾ ਜਾ ਗਿਆ, ਭੇਟਾਵਾਂ ਰੱਖੀਆਂ, ਸ਼ਰਨ ਵਿੱਚ ਬੈਠਾ, ਸਰਧਾ ਬਣੀ, ਬੜੇ ਮਹਾਰਾਜ ਬਚਨ ਸੁਣ ਰਿਹਾ। ਇਹਨਾਂ ਨੂੰ ਇਹ ਵੀ ਆ ਗਿਆ ਸਾਲਸਰਾਏ, ਹੋਰ ਸੇਵਕਾਂ ਨੂੰ ਨਾਲ ਲੈ ਕੇ ਭੇਟਾ ਬਹੁਤ ਲਿਆਇਆ। ਮਹਾਰਾਜ ਜੀ ਆ ਜਿਹੜੀ ਇਹਦੀ ਆ ਕੀਮਤੀ ਲਾਲ ਤੁਸੀਂ ਦਿੱਤਾ ਹੈ, ਇਹ ਭੇਟਾ ਮੇਰੀ ਮਨਜ਼ੂਰ ਕਰੋ, ਇਹਦੀ ਕੀਮਤ ਮੈਂ ਬਾਅਦ 'ਚ ਜਿੰਨੀ ਤੁਸੀਂ ਕਹੋਗੇ ਦਿਆਂਗਾ। ਮਾਲਕ ਕਹਿੰਦੇ ਕਿਉਂ, ਐਸਾ ਕਿਉਂ ਕਰੀਏ ਅਸੀਂ, ਜਦ ਤੈਨੂੰ ਲਾਲ ਵੇਚਿਆ ਹੀ ਨਹੀਂ ਅਸੀਂ ਭੇਟਾ, ਜਿਹੜੀ ਦਰਸ਼ਨੀ ਭੇਟਾ ਅਸੀਂ ਕਿਉਂ ਲਈਏ, ਅਸੀਂ ਨਹੀਂ ਲੈਣੀ। ਚਲੋ ਉਹਦੇ ਵਿੱਚ ਜਿਹੜਾ ਸੀ ਕਹਿਣ ਲੱਗਾ ਮਾਲਕ, ਫਿਰ ਜਿਵੇਂ ਤੁਹਾਡਾ ਹੁਕਮ, ਬਖਸ਼ਿਸ਼ ਕਰੋ ਤੁਸੀਂ। ਉਸ ਵੇਲੇ ਫਿਰ ਇਹ ਨਿਮਰਤਾ ਚੱਕ ਕੇ ਚੰਨ ਫੜੇ ਨੇ ਸਾਲਸਰਾ ਜੂਲਰ ਨੇ। ਮਹਾਰਾਜ ਦੇ ਕਹਿਣ ਲੱਗਾ, ਮਹਾਰਾਜ ਹੁਣ ਤੱਕ ਮੈਂ ਬਹੁਤ ਕਥਾ ਸੁਣੀਆਂ ਨੇ, ਕੀਰਤਨ ਵੀ ਸੁਣਦਾ ਰਿਹਾ, ਅਤੇ ਪਰ ਮੇਰਾ ਮਨ ਸ਼ਾਂਤ ਨਹੀਂ ਹੁੰਦਾ, ਕਥਾ ਵੀ ਸੁਣਦਾ ਕੀਰਤਨ ਵੀ ਸੁਣਦੇ ਹਾਂ, ਅਤੇ ਸਿਮਰਨ ਜਦੋਂ ਕਰਦੇ ਨਾ ਮਨ ਜੁੜਦਾ ਹੈ, ਨਾ ਕਥਾ ਦਾ ਕੋਈ ਮਨ 'ਤੇ ਅਸਰ ਹੁੰਦਾ, ਅੰਦਰ ਜਿਹੜੀ ਹੈ ਚੰਚਲਤਾ ਵਧੀ ਜਾਂਦੀ ਹੈ। ਹੁਣ ਉਹਦੇ ਸੰਬੰਧ ਵਿੱਚ ਮਹਾਰਾਜ ਸ਼ਬਦ ਉਚਾਰ ਕੇ ਉਹਦਾ ਕਾਰਨ ਦੱਸਦੇ ਨੇ ਵੀ ਸ਼ਾਂਤੀ ਕਿਉਂ ਨਹੀਂ ਆਉਂਦੀ, ਕਿਉਂਕਿ ਹੁਣ ਨੇੜੇ ਆ ਨਾ ਉੱਥੋਂ ਪਟਨਾ ਸਾਹਿਬ ਤੋਂ ਬਸੰਬਰਪੁਰ, ਬਹੁਤਾ ਦੂਰ ਨਹੀਂ ਹੈਗਾ, ਹਾਂ ਉੱਥੋਂ ਨੇੜੇ ਹੈ ਜਿਹੜਾ ਸ਼ਹਿਰ ਨਾ ਬਸੰਬਰਪੁਰ, ਇਹ ਪਟਨਾ ਸਾਹਿਬ ਦੇ ਨੇੜੇ ਹੈ, ਹਾਂਜੀ ਉੱਥੇ ਹੀ ਹੈ। ਹੁਣ ਉਹਨੂੰ ਉਪਦੇਸ਼ ਦੇ ਰਹੇ ਮਹਾਰਾਜ ਵੀ ਕਿਉਂ ਨਹੀਂ ਮਨ ਸ਼ਾਂਤ ਹੁੰਦਾ, ਕਾਰਨ ਕੀ ਹੈ? ਜਿਵੇਂ ਆਪਣਾ ਵੀ ਬਹੁਤਿਆਂ ਦੇ ਸਵਾਲ ਲੈਣਾ ਹੈ, ਉਹ ਸਾਰੇ ਉੱਤਰ ਹੁਣ ਮਹਾਰਾਜ ਦੇ ਵਿੱਚ ਦੇਣਗੇ, ਸਾਡੇ 'ਤੇ ਵੀ ਢੁੱਕਣਗੇ। ਚਲੋ ਜੀ ਪੜ੍ਹੋ ਹੁਣ। ਬਿਮਲ ਮਝਾਰ।
ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ।
ਹਾਂ, ਜਲ 'ਤੇ ਵਿਸ਼ਰਾਮ ਕਰੋ, ਪੜ੍ਹੋ ਸਾਰੇ। ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ।
ਪਦਮਨ ਜਾਵਲ ਰੇ,
ਪਦਮਨ ਕਵਲ ਫੁੱਲ ਨੂੰ ਕਹਿੰਦੇ ਨੇ, ਜਾਵਲ ਨਾਮ ਜਾਲੇ ਦਾ, ਨਿਰਮਲ ਜਲ ਪਵਿੱਤਰ ਪਾਣੀ। ਕਹਿੰਦੇ ਪਵਿੱਤਰ ਪਾਣੀ ਦੇ ਵਿੱਚ ਕਮਲ ਫੁੱਲ ਵੀ ਹੁੰਦਾ, ਹੋਰ ਕੀ ਹੁੰਦਾ, ਜਾਵਲ ਜਾਲਾ ਵੀ ਵਿੱਚ ਹੁੰਦਾ ਨਾ ਪਾਣੀ ਦੇ, ਹੋਰ ਕੀ ਹੁੰਦਾ, ਡੱਡੂ ਵੀ ਉਹਦੇ 'ਚ ਰਹਿੰਦਾ, ਵਗਿਆ ਹੋਊਗਾ। ਤਿੰਨ ਚੀਜ਼ਾਂ ਪਾਣੀ 'ਚ, ਕਮਲ ਦਾ ਫੁੱਲ ਵੀ ਪਾਣੀ 'ਚ ਰਹਿੰਦਾ, ਡੱਡੂ ਵੀ ਪਾਣੀ 'ਚ ਰਹਿੰਦਾ, ਅਤੇ ਜਾਵਲ ਜਾਲਾ ਵੀ ਰਹਿੰਦਾ। ਸੋ ਤਿੰਨੇ ਪਾਣੀ ਦੀ ਸੰਗਤ ਕਰਦੇ ਨੇ ਨਿਰਮਲ ਦੀ। ਅਤੇ ਇਸੇ ਤਰ੍ਹਾਂ ਬਿਮਲ ਮਝਾਰ, ਬਿਮਲ ਮੈਨੇ ਨਿਰਮਲ, ਮਝਾਰ ਮੈਨੇ ਵਿੱਚ, ਹਾਂਜੀ, ਇਉਂ ਹਿਰਦੇ ਦੇ ਵਿੱਚ ਇਸੇ ਤਰ੍ਹਾਂ ਅੱਗੇ ਜੀ।
ਪਦਮਨ ਜਾਵਲ ਰਸ
ਜਲ ਰਸ ਸੰਗ
ਜਲ ਰਸ
ਪੜ੍ਹ ਲਓ ਸਾਰੇ। ਪਦਮਲ ਜਾਵਲ
ਪਦਮਨ ਜਾਵਲ
ਜਲ ਰਸ ਸੰਗਤ
ਜਲ ਰਸ ਸੰਗਤ
ਸੰਗ ਦੋਖ ਨਹੀਂ ਰੇ
ਸੰਗ ਦੋਖ ਨਹੀਂ ਰੇ।
ਪਦਮਨ ਕਮਲ ਫੁੱਲ, ਜਾਵਲ ਜਾਲਾ, ਤੀਜਾ ਡੱਡੂ। ਜਲ ਰਸ ਸੰਗਤ, ਜਲ ਦੀ ਸੰਗਤ ਕਰਦੇ ਨੇ, ਡੱਡੂ ਵੀ ਕਰਦਾ, ਜਾਲਾ ਵੀ ਕਰਦਾ, ਕਮਲ ਫੁੱਲ ਵੀ ਕਰਦਾ, ਸੰਗ ਦੋਖ ਨਹੀਂ ਰਹੇ। ਪਰ ਜਿਹੜਾ ਕਮਲ ਦਾ ਫੁੱਲ ਹੈ ਉਹਨੂੰ ਇਹਨਾਂ ਦੇ ਸੰਗਤ ਦਾ ਦੋਖ ਨਹੀਂ ਹੈਗਾ ਕੋਈ, ਡੱਡੂ ਦੀ ਵੀ ਕਰਦਾ, ਡੱਡੂ ਵੀ ਜਾਲਾ ਖਾਂਦਾ, ਕਮਲ ਦੀ ਸੁਗੰਧੀ ਤਾਂ ਲੈਂਦਾ ਹੀ ਨਹੀਂ, ਅਤੇ ਜਾਲਾ ਜਿਹੜਾ ਹੈ ਉਹ ਵੀ ਨਹੀਂ ਸੁਗੰਧੀ ਲੈਂਦਾ, ਕਿੰਨਾ ਨੇੜੇ ਆ ਫੁੱਲ ਦੇ। ਸੋ ਇਸ ਲਈ ਉਹਨਾਂ ਨੂੰ ਇਹ ਇਹਨਾਂ ਦੀ ਸੰਗਤ ਦਾ ਦੋਖ ਨਹੀਂ ਹੈਗਾ ਕਮਲ ਫੁੱਲ ਨੂੰ। ਅੱਗੇ
ਦਾਦਰ ਤੂੰ
ਦਾਦਰ
ਦਾਦਰ
ਤੂੰ ਕਵਹਿ ਨਾ ਜਾਣ ਸਰੇ
ਕਵੇ ਜਾਣ ਸਰੇ।
ਦਾਦਰ ਨਾਮ ਡੱਡੂ ਦਾ ਹੈ। ਐ ਡੱਡੂ, ਤੂੰ ਕਮਲ ਫੁੱਲ ਦੀ ਸੁਗੰਧੀ ਨੂੰ ਕਦੇ ਵੀ ਨਹੀਂ ਜਾਣਦਾ, ਰਹਿੰਦਾ ਕਿੰਨਾ ਨੇੜੇ ਹੈ ਕਮਲ ਫੁੱਲ, ਕਿੰਨਾ ਨੇੜੇ ਹੈ ਪਾਣੀ ਦੇ, ਤੂੰ ਨੇੜੇ ਰਹਿੰਦਾ ਹੋਇਆ ਵੀ ਕੋਲ ਪਾਸ ਹੁੰਦਾ, ਪਰ ਤੂੰ ਜਾਲਾ ਹੀ ਖਾਂਦਾ, ਸੁਗੰਧੀ ਨਹੀਂ ਲੈਂਦਾ। ਐਵੇਂ ਹੀ ਅੱਗੇ
ਬਕਸ
ਭਕਸ ਭੱਬੇ
ਭਕਸ
ਸਿਬਾਲ
ਬਸਸ ਨਿਰਮਲ
ਜਲ
ਜਲ ਅੰਮ੍ਰਿਤ ਨਾ
ਲਕਸ ਰੇ। ਭਕਸ ਮੈਨੇ ਖਾਂਦਾ, ਭਕਸ ਮੈਨੇ ਖਾਣਾ, ਕੀ ਖਾਂਦਾ ਡੱਡੂ, ਸਿਬਾਲ ਜਾਲਾ, ਉੱਥੇ ਜਵਾਲ ਦਾ ਵੀ ਜਾਲਾ ਸੀ, ਸਿਵਾਲ ਜਾਵਲ ਨੂੰ ਵੀ ਜਾਲਾ ਕਹਿੰਦੇ ਨੇ, ਸਿਵਾਲ ਨੂੰ ਵੀ ਭਕਸ ਸਿਵਾਲ, ਤੂੰ ਖਾਣਾ ਤੂੰ ਜਾਲਾ ਹੀ ਖਾਂਦਾ। ਬਸਸ ਨਿਰਮਲ ਜਲ, ਪਾਣੀ ਨਿਰਮਲ ਦੇ ਵਿੱਚ ਰਹਿੰਦਾ ਹੋਇਆ, ਅੰਮ੍ਰਿਤ ਨਾ ਲਕਸ ਰੇ, ਜਿਹੜੀ ਅੰਮ੍ਰਿਤ ਵਰਗੀ ਸੁਗੰਧੀ ਹੈ ਨਾ ਕਮਲ ਫੁੱਲ ਦੀ, ਉਹਨੂੰ ਤੂੰ ਜਾਣਦਾ ਹੀ ਨਹੀਂ, ਨੇੜੇ ਰਹਿੰਦਾ ਹੋਇਆ, ਜਿਵੇਂ ਜਿੰਨਾ ਕੋਈ ਨੇੜੇ ਹੁੰਦਾ ਉਨਾ ਹੀ ਦੂਰ ਹੈ ਨਾ। ਅੱਗੇ ਆਉਣਗੀਆਂ ਪੰਕਤੀਆਂ, ਹਾਂਜੀ।
ਰਹਾਉ ਬਸ ਜਲ ਨਿਤ ਨਾ ਬਸਤ
ਨਾ ਨਿਤ ਤੇ ਬਸ ਜਲ ਨਿਤ
ਬਸ ਜਲ ਨਿਤ
ਨਾ ਬਸਤ ਅਲੀ ਅਲ
ਨਾ ਬਸਤ ਅਲੀ ਅਲ
ਇਹ ਅੱਡ ਅੱਡ ਪਾਠ ਨੇ, ਅਲੀ ਅਲ ਇਕੱਠਾ ਨੇ, ਦੂਜੇ ਅਰਥ ਵਿੱਚ ਇਕੱਠਾ ਹੁੰਦਾ ਅਰਥ, ਮੁੱਖ ਅਰਥ ਵਿੱਚ ਅਲੀ ਅਲ ਬਸ ਜਲ ਨਿਤ। ਕਹਿੰਦੇ ਨਿੱਤੀ ਜਲ ਵਿੱਚ ਵੱਸਦੇ ਨੇ ਕੌਣ? ਅਲੀ। ਕਹਿੰਦੇ ਵੀ ਤੁਸੀਂ ਤਾਂ ਡੱਡੂ ਨੂੰ ਵੀ ਕਹਿੰਦੇ ਤੂੰ ਵੀ ਨਿਤ ਵੱਸਦਾ ਹੈ, ਜਾਲਿਆ ਤੂੰ ਵੀ ਪਾਣੀ 'ਚ ਰੋਜ਼ ਵੱਸਦਾ ਹੈ, ਪਰ ਤੁਹਾਤੋਂ ਬਿਨਾਂ ਅਲੀ ਅਲ ਅਲੀ ਭੌਰੀਆਂ ਅਲ ਭੌਰੇ, ਉਹ ਜਿਹੜੇ ਨੇ ਮੇਰ ਚ ਚਾਗੁਨ ਰੇ। ਪੜ੍ਹ ਲਓ ਚਾਚਾ ਚਾਚੇ ਬੋਲੀਓ, ਮੇਰ ਚ ਚਾਗੁਨ ਰੇ, ਚਾਗੁਨ ਪਾਠ ਇਕੱਠਾ, ਚਾਚਾ ਗੁਣ ਵੀ ਹੋਣਾ ਕਿਸੇ ਕੋਲ, ਉਹ ਨਹੀਂ, ਉਹ ਦੂਜਾ ਪਾਠ, ਮੁੱਖ ਪਾਠ ਇਹ ਹੈ ਮੇਰ, ਫਿਰ ਚ ਚਾਚਾ ਮੁਕਤਾ, ਫਿਰ ਚਾਗੁਨ ਰੇ, ਇਹ ਮੁੱਖ ਪਾਠ ਹੈ ਇਹਦੇ ਮੁਤਾਬਕ। ਹੁਣ ਕਹਿੰਦੇ ਜਿਹੜੇ ਤੁਸੀਂ ਤਾਂ ਪਾਣੀ ਦੇ ਕੋਲ ਰੋਜ਼ ਰਹਿੰਦੇ ਹੋ, ਕਮਲ ਫੁੱਲ ਦੇ ਕੋਲ ਰਹਿੰਦੇ ਹੋ, ਡੱਡੂ ਨੂੰ ਕਿਹਾ ਅਤੇ ਜਾਲੇ ਨੂੰ ਕਿਹਾ, ਤੁਸੀਂ ਸੁਗੰਧੀ ਨਹੀਂ ਲੈ ਰਹੇ ਕੋਲ ਹੁੰਦੇ ਹੋਏ, ਪਰ ਤੁਹਾਤੋਂ ਬਿਨਾਂ ਮਿਹਰਬਾਨੀ ਉੱਪਰੋਂ ਦੂਰੋਂ ਆ ਕੇ ਆਕਾਸ਼ ਵਿੱਚੋਂ, ਭੌੜੇ ਅਤੇ ਭੌੜੀਆਂ, ਚ ਮੈਨੇ ਪੁਨਾ ਚਾ ਮੈਨੇ ਚੁੰਘ ਲੈਂਦੇ ਨੇ ਰਸ ਗੁਣ, ਜਿਹੜੇ ਕਮਲ ਫੁੱਲ ਦੇ ਗੁਣ ਸੀ ਨਾ ਸੁਗੰਧੀ ਵਾਲੇ, ਉਹਨੂੰ ਸੁੰਘ ਲੈਂਦੇ ਨੇ ਭੌੜੀਆਂ ਦੂਰੋਂ ਆ ਕੇ, ਕੋਲ ਨਹੀਂ ਰਹਿੰਦੇ ਉਹ, ਦੂਰ ਵਾਲੇ ਜਿਹੜੇ ਨੇ ਸੁਗੰਧੀ ਲੈ ਗਏ, ਤੁਸੀਂ ਕੋਲ ਵਾਲੇ ਸੁਗੰਧੀ ਨਹੀਂ ਲੈ ਰਹੇ। ਹਾਂਜੀ, ਇਵੇਂ ਹੀ ਜਦੋਂ ਸੰਤਾਂ ਨਾਲ ਰਹਿੰਦੇ ਨੇ ਆਨੰਦ, ਬਿਆਸੀ ਤੋਂ ਲੈ ਕੇ 84 ਤੱਕ ਸੰਤ ਬਾਬਾ ਪਿੰਡਾਂ ਨਾਲ ਉੱਥੇ ਅਸੀਂ ਆਹ ਗੱਲ ਉੱਥੇ ਹੁੰਦੀ ਦੇਖੀ ਹੈ। ਹੁਣ ਜਿੰਨੇ ਉਸ ਵੇਲੇ ਸ਼੍ਰੋਮਣੀ ਕਮੇਟੀ ਜਿੰਨੇ ਮੁਲਾਜ਼ਮ ਥੇ, ਹੁਣ ਉਹ ਅਸੀਂ ਕਦੇ ਸਰੋਵਰ ਇਸ਼ਨਾਨ ਕਰਦੇ ਨਹੀਂ ਵੇਖੇ। ਹਾਂਜੀ ਹੁਣ ਹੁਣ ਵਾਲੇ ਉਹੀ ਆ, ਇਕੱਠੇ ਹੀ ਕੰਮ, ਕਦੇ ਸਰੋਵਰ ਇਸ਼ਨਾਨ ਕਰਦੇ ਨਹੀਂ ਦੇਖੇ, ਕਦੇ ਐਵੇਂ ਪਾਣੀ ਆ, ਟੋਭਾ ਹੈ, ਹਾਂਜੀ ਆਪਣੇ ਘਰ ਇਸ਼ਨਾਨ ਕਰਨੇ। ਪਰ ਸਿੱਖ ਰੋਜ਼ ਅਰਦਾਸ ਕਰਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਇੱਥੋਂ ਜਾ ਜਾ ਕੇ ਕਰਦੇ, ਦੂਰੋਂ ਜਾ ਕੇ ਜਿਹੜੇ ਇੱਥੋਂ ਸਿੱਖ ਜਾ ਕੇ ਉਹ ਕਰ ਆਉਂਦੇ ਨੇ, ਉੱਥੇ ਵਾਲੇ ਨਹੀਂ ਕਰਦੇ, ਨੇੜੇ ਹੁੰਦੇ ਹੋਏ ਵੀ ਨਹੀਂ। ਉਹੀ ਪਾਵੇ ਹੈ ਵੀ ਡੱਡੂ ਕਿੰਨਾ ਨੇੜੇ ਆ ਕਮਲ ਫੁੱਲ ਦੇ, ਜਾਲਾ ਕਿੰਨਾ ਨੇੜੇ ਹੈ, ਕਮਲ ਫੁੱਲ ਦੀ ਸੁਗੰਧੀ ਨਹੀਂ ਲੈਂਦੇ ਨੇੜੇ ਹੁੰਦੇ ਹੋਏ। ਸੋ ਇਹੀ ਹਾਲ ਸਾਡਾ ਪ੍ਰਚਾਰਕਾਂ ਦਾ ਵੀ ਹੈ, ਕਈ ਕਥਾ ਵੀ ਕਰਦੇ ਹਾਂ, ਕੀਰਤਨ ਵੀ ਕਰਦੇ ਹਾਂ, ਗੁਰੂ ਸਾਹਿਬ ਦੇ ਨੇੜੇ ਵੀ ਹਾਂ, ਪਰ ਉਪਦੇਸ਼ ਨੂੰ ਹੁੰਦਿਆਂ ਸੁਗੰਧੀ ਨਹੀਂ ਲੈਣਾ ਕਰਦੇ। ਚਲੋ ਅੱਗੇ
ਚੰਦ ਕੁਮਦਨੀ
ਪੜ੍ਹੋ ਸਾਰੇ ਜੀ। ਚੰਦ ਕੁਮਦਨੀ ਦੂਰ ਹੋ ਨਿਵਸਸ। ਅਗਲਾ ਪ੍ਰਮਾਣ ਕਿੰਨਾ ਸੋਹਣਾ ਦਿੰਦੇ ਨੇ ਦੂਰ ਵਾਲਾ ਗੱਲ, ਵੀ ਦੂਰ ਵਾਲਾ ਲਾਭ ਲੈ ਜਾਂਦਾ, ਜਿਵੇਂ ਦਸਵੇਂ ਪਾਤਸ਼ਾਹ ਨੇ ਕਿਹਾ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ ਹੋਏ ਸੀ, ਉਹ ਦੂਰ ਵਾਲਿਆਂ ਚਿੱਤ ਰੱਖਿਆ ਰਾਮਲੀਲਾ ਦੇਖਣ ਗਏ ਜਿਹੜੇ, ਅਤੇ ਜਿਹੜੇ ਕੋਲ ਸੀ ਉਹ ਕਹਿੰਦੇ ਆਪਾਂ ਵੀ ਚੱਲ ਜਾਂਦੇ ਚੰਗਾ ਸੀ, ਇਸ ਲਈ ਉਹ ਗੈਰ ਹਾਜ਼ਰ ਹੋ ਗਏ। ਹਾਂਜੀ ਇਵੇਂ ਹੁਣ ਚੰਦ ਕੁਮਦਨੀ, ਕੁਮਦਨੀ ਕਵੀਆਂ ਦੇ ਫੁੱਲ ਨੂੰ ਕਹਿੰਦੇ ਨੇ, ਕਲੀਆਂ ਕਲੀਆਂ ਦੇ ਖੁਮਲ ਧਰਤੀ 'ਤੇ ਨੇ ਕਹਿੰਦੇ। ਚੰਦ ਕਿੱਡੀ ਦੂਰ ਹੈ, ਦੂਰ ਹੋ ਨਿਵਸਸ, ਐਡੀ ਦੂਰੋਂ ਤੋਂ ਚੰਦ ਨੂੰ ਵੇਖ ਕੇ ਉਹ ਖਿੜ ਪੈਂਦੀਆਂ ਨੇ ਨਿਵਸਸ ਮੈਨੇ, ਕਿੱਡੀ ਦੂਰ ਹੈ, ਪਰ ਕਿਉਂ ਖਿੜਦੀਆਂ ਨੇ, ਅਨੁਭਵ ਕਾਰਨ ਰੇ, ਉਹਨਾਂ ਦੇ ਹਿਰਦੇ ਵਿੱਚ ਪ੍ਰੇਮ ਹੈ, ਐਡੀ ਦੂਰੋਂ ਹੀ ਪ੍ਰੇਮ ਦੀ ਖਿੱਚ ਕਰਕੇ ਉਹ ਖਿੜ ਪਈਆਂ ਨੇ, ਅਸੀਂ ਨੇੜੇ ਹੁੰਦੇ ਵੀ ਪ੍ਰੇਮ ਨਹੀਂ ਕਰਦੇ, ਆਹ ਕਾਰਨ ਹੈ ਸਲਸਲਾ ਇਹਨੂੰ ਕਹਿੰਦੇ, ਜਿਸ ਕਰਕੇ ਮਨ ਕਥਾ ਵਿੱਚ ਕੀਰਤਨ ਵਿੱਚ ਹੋਣੇ ਕਰਕੇ ਸ਼ਾਂਤ ਨਹੀਂ ਆਉਂਦਾ, ਕਿਉਂਕਿ ਅਨੇਕਾਂ ਪ੍ਰਕਾਰ ਦੇ ਸੰਕਟ ਆਉਂਦੇ ਹਾਂ, ਗਲਤੀਆਂ ਲੋਕਾਂ ਦੀਆਂ ਬਣਨ ਵਾਸਤੇ ਬੈਠੇ ਹੁੰਦੇ ਹਾਂ, ਔਗਣ ਦੇਖਣ ਵਾਸਤੇ, ਹਾਂਜੀ ਕਥਾ ਕੀ ਸੁਣਨੀ ਹੈ ਅਤੇ ਔਗਣ ਦੇਖੀ, ਇਹਨੇ ਕੱਪੜੇ ਕਿਹੋ ਜਿਹੇ ਪਾਏ ਨੇ, ਮੋਟਾ ਕਿਉਂ ਹੋ ਗਿਆ ਨਾ, ਇਹੋ ਜਿਹਾ ਕੁਛ, ਚਲੋ ਸ਼ਰਧਾ ਨਹੀਂ ਹੈ, ਨਿਸਰਧਕ ਬਣੇ ਕਰਕੇ ਉਹਦਾ ਫਲ ਕੀ ਮਿਲਣਾ। ਹਾਂਜੀ ਅੱਗੇ ਜੀ ਚਲੋ, ਅਨਪੌਤਾ ਜਿਹੜਾ ਹੈ ਹਿਰਦਾ, ਹਿਰਦੇ ਦਾ ਇਹੀ ਕਾਰਨ ਹੈ, ਹਿਰਦੇ ਵਿੱਚ ਪ੍ਰੇਮ ਨਹੀਂ, ਅਨਪੌ ਨਾਮ ਤਾਤਪਰਜ ਨੂੰ ਵੀ ਕਹਿੰਦੇ ਨੇ, ਕਿਸੇ ਗੱਲ ਦਾ ਤੱਤ ਨਿਚੋੜ, ਹਾਂਜੀ ਅਨੁਭਵ ਕਹਿ ਲਓ ਅੰਦਰ ਦਾ, ਪਰ ਕਿੱਥੋਂ ਆ ਹਿਰਦੇ 'ਚ, ਹਿਰਦੇ ਦੇ ਵਿੱਚ ਅੰਦਰ ਪ੍ਰੇਮ ਨਾ ਹੋਣ ਕਰਕੇ ਕਾਰਨ ਹੈ ਅਨੁਭਵ, ਹਾਂਜੀ ਅਨੁਭਵ ਨਹੀਂ ਸੀ ਅੰਦਰ। ਚਲੋ ਅਗਲਾ ਪ੍ਰਮਾਣ ਹੋਰ ਬਹੁਤ ਸੋਹਣਾ ਦਿੰਦੇ ਨੇ, ਪੜ੍ਹ ਲਓ ਅੱਗੇ ਕਰ ਲਓ, ਫੜ ਲਓ ਭੈਣ ਜੀ,
ਅੰਮ੍ਰਿਤ
ਮਾਤਾ ਜੀ ਫੜਾ ਦਿਓ, ਉਹਨਾਂ ਨੂੰ ਦੇ ਦਿਓ ਵਾਰੀ, ਦੋ ਦੋ ਪੜ੍ਹਦੇ ਆ ਨਾ, ਹਾਂ ਚਲੋ ਅੰਮ੍ਰਿਤ ਖੰਡ ਪੜ੍ਹੋ ਜੀ।
ਖੰਡ ਦੂਧ ਮਦ ਸੰਚਸ ਤੂਬ ਨ ਚਤੁਰ ਰੇ
ਚਾਤੁਰ ਰੇ
ਚਾਤੁਰ ਰੇ,
ਇਹ ਵੀ ਦੋ ਪਾਠ ਨੇ, ਇੱਕ ਤਾਂ ਮੁੱਖ ਪਾਠ ਦੋਵੇਂ ਟਕਸਾਲ 'ਚ ਕੀਤਾ ਜਾਂਦਾ ਤੂਬ, ਇਹਦੇ ਟਕਸਾਲ ਵਾਲੀ 'ਤੇ ਤੂਬ ਨਾ ਚਾਤੁਰ ਰੇ
ਚਾਤੁਰ ਰੇ,
ਅਤੇ ਜਿਹੜਾ ਇਹ ਮੁੱਖ ਪਾਠ ਹੈ, ਦੂਜਾ ਇਉਂ ਵੀ ਪਾਠ ਤੁਹਾਨੂੰ ਗੁਰੂ ਗ੍ਰੰਥ ਸਾਹਿਬ 'ਚ ਮਿਲੂਗਾ, ਜਿਹੜੀਆਂ ਹੁਣ ਪੀੜਾਂ ਨੇ ਉਹਨਾਂ 'ਚ ਮਿਲਦਾ ਤੂੰ ਬਣ ਚਾਤੁਰ ਰੇ, ਹਾਂ ਤੂੰ ਬਣ ਚਾਤੁਰ ਰੇ, ਅਰਥ ਦੋਵਾਂ ਦੇ ਬਣਦੇ ਨੇ, ਪਰ ਮੁੱਖ ਪਹਿਲਾਂ ਵਾਲਾ ਮੁੱਖ ਹੈ, ਉਹ ਕੀ ਹੈ, ਕਹਿੰਦੇ ਅੰਮ੍ਰਿਤ ਨੂੰ ਇੱਕ ਖੰਡ ਦੁੱਧ, ਮਧ ਹੁੰਦਾ ਹੈ ਹਨੀ ਸ਼ਹਿਦ, ਸੰਚਸ ਮੈਨੇ ਸਿੰਜਣਾ ਕਰੀਏ, ਕਿਹਦੇ ਕਿੱਥੇ ਪਾਈਏ ਉਹਨੂੰ ਮਿੱਠੀਆਂ ਚੀਜ਼ਾਂ ਨੂੰ, ਤੂਬ ਕੌੜ ਤੁੰਮਾ, ਕੌੜ ਤੁੰਮਾ ਕੌੜਾ ਹੈ ਨਾ, ਬਟਨ ਮੈਲਨ ਵਾਂਗੂ ਲੱਗਦਾ ਬੇਲ ਨੂੰ ਹੁੰਦਾ ਕੌੜਾ, ਉਹਦੀ ਬੇਲ ਦੀ ਜੜ ਦੇ ਵਿੱਚ ਕਹਿੰਦੇ ਅੰਮ੍ਰਿਤ ਵੀ ਪਾ ਦਈਏ, ਖੰਡ ਵੀ ਪਾ ਦਈਏ ਘੋਲ ਕੇ, ਦੁੱਧ ਵੀ ਪਾ ਦਈਏ ਮਿੱਠਾ, ਅਤੇ ਸ਼ਹਿਦ ਵੀ ਪਾ ਦਈਏ, ਤੂਬ ਜਿਹੜਾ ਕੌੜ ਤੁੰਬਾ ਹੈ ਨਾ ਚਾਤੁਰ ਰੇ, ਚਾ ਮੈਨੇ ਪੁਨਾ ਅਚ ਮੈਨੇ ਫਿਰ, ਉਹ ਜਿਹੜਾ ਹੈ ਚਾ ਜਿਹੜਾ ਹੈ ਪੜਿਓ ਚਾਤੁਰ ਰੇ
ਚਾਤੁਰ,
ਚਾ ਉਹ ਫਿਰ ਜਿਹੜਾ ਸੀ ਚੱਚੇ ਦੇ ਕੰਨੇ ਵਿੱਚ ਵਾਲਾ ਕੱਢ ਲਓ, ਚ ਪਲੱਸ ਅਤਰ, ਉਹ ਕੌੜ ਤੁੰਬਾ ਅਤਰ ਨਹੀਂ ਬਣ ਚੱਲਿਆ, ਮਿੱਠਾ ਅਤਰ ਵਰਗੀ ਸੁਗੰਧੀ ਵਾਲਾ ਨਹੀਂ ਬਣ ਚੱਲਿਆ, ਕੌੜੇ ਦਾ ਕੌੜਾ ਹੀ ਰਹਿੰਦਾ ਹੈ, ਇਵੇਂ ਜਿਵੇਂ ਕੌੜ ਤੁੰਬੇ ਦੀਆਂ ਜੜ੍ਹਾਂ ਵਿੱਚ ਮਿੱਠਾ ਵੀ ਪਾ ਦਿੱਤਾ, ਸਭ ਕੁਝ ਅੰਮ੍ਰਿਤ ਵੀ ਪਾ ਦਿੱਤਾ, ਪਰ ਉਹ ਅਤਰ ਨਹੀਂ ਨਾ ਬਣਿਆ, ਇਵੇਂ ਜਿਹੜੇ ਨਾਸਤਕ ਲੋਕ ਨੇ ਗੁਰੂ ਦੇ ਕੋਲ ਆ ਕੇ ਉਹਨਾਂ ਨੂੰ ਅੰਮ੍ਰਿਤ ਵਰਗੀ ਕਥਾ ਵੀ ਸੁਣਾ ਦਿਓ, ਕੀਰਤਨ ਸੁਣਾ ਦਿਓ, ਸਾਰਾ ਨਾਮ ਸੁਣਾ ਦੇ ਦੁੱਧ ਮੰਗੂ ਮਿੱਠਾ, ਪਰ ਉਹ ਕੌੜੇ ਦੇ ਕੌੜੇ ਰਹਿੰਦੇ ਨੇ ਜਿਹੜੇ ਨਾਸਤਕ ਲੋਕ ਨੇ। ਅੱਗੇ
ਆਪਣਾ ਆਪ ਤੂੰ ਕਬਹੋ ਨਾ ਛੋੜ ਸਰ,
ਇਸ ਕਰਕੇ ਇਹ ਸਾਲ ਸਰਾਏ ਤੂੰ ਆਪਣਾ ਹੰਕਾਰ ਤਾਂ ਛੱਡਿਆ ਹੀ ਨਹੀਂ। ਹਾਂਜੀ, ਜੂਲਰ ਬਣੇ ਦਾ ਹੰਕਾਰ ਹੈ।
ਪਿਸ਼ਨ ਪ੍ਰੀਤ ਜਿਉਂ ਰੇ,
ਤੇਰੀ ਪ੍ਰੀਤ ਪਤਾ ਕਿੱਦਾਂ ਦੀ ਹੈ? ਪ੍ਰਿਸ਼ਨ, ਪਿਸ਼ਨ ਨਾਮ ਚਿੱਚੜ ਦਾ ਹੈ। ਚਿੱਚੜ ਹੋਣਾ ਨਿਆਣਿਆਂ ਨੂੰ ਕੀ ਦੱਸਾਂਗੇ ਚਿੱਚੜ ਕੀ ਹੈ?
ਬਾਕੀ
ਜਿਹੜੀਆਂ ਮੱਝਾਂ ਗਾਵਾਂ ਨੇ ਪਿੰਡਾਂ 'ਚ ਗਏ ਹੋਵੋ ਤੁਸੀਂ ਇੰਡੀਆ, ਉਹਨਾਂ ਦੇ ਜਿਹੜੇ ਥਣ ਹੁੰਦੇ ਨੇ ਨਾ, ਉਹਨਾਂ ਨਾਲ ਇੱਕ ਚਿੱਚੜੀਆਂ ਚੁੰਮੜੀਆਂ ਆਉਂਦੀਆਂ ਨੇ, ਜੂਆਂ ਵਾਂਗੂ ਆਪਣੇ ਮਤਲਬ ਬੰਦਿਆਂ ਨੇ ਜੂਆਂ ਪੈਂਦੀਆਂ ਨੇ ਜਿਹੜੇ ਨਾ ਆਵੇ, ਪਸ਼ੂਆਂ ਦੇ ਚਿੱਚੜ ਪੈਦਾ ਹੁੰਦੇ ਗਰਮੀ ਨਾਲ, ਉਹ ਫਿਰ ਜਿੱਥੇ ਦੁੱਧ ਹੁੰਦਾ ਥਣ ਕਿੰਨਾ ਨੇੜੇ ਆ ਉਹਦੇ, ਪਰ ਦੁੱਧ ਦੇ ਥਣ ਦੇ ਇੰਨਾ ਨੇੜੇ ਹੁੰਦਾ ਹੋਇਆ ਉਹ ਚਿੱਚੜ ਦੁੱਧ ਨਹੀਂ ਪੀਂਦਾ, ਕੀ ਪੀਂਦਾ? ਗੰਦਾ ਖੂਨ ਇਹ ਪੀਂਦਾ। ਇਸ ਲਈ ਕਹਿੰਦੇ ਜਿੰਨਾ ਇਹ ਚਿੱਚੜ ਦੇ ਚਿੱਚੜ ਹੋ ਤੁਸੀਂ ਗੁਰੂ ਦੇ ਨੇੜੇ ਹੁੰਦੇ ਹੋਏ ਵੀ ਬਾਣੀ ਰੂਪੀ ਮਿੱਠੇ ਦੁੱਧ ਨੂੰ ਨਹੀਂ ਪੀਣਾ, ਹਾਂਜੀ ਤਰਕਾਂ ਰੂਪੀ ਖੂਨ ਗੰਦਾ ਹੀ ਪੀਣਾ, ਈਰਖਾ ਰੂਪੀ ਇਹ ਉਹਨੂੰ ਉਪਦੇਸ਼ ਦੇ ਰਹੇ। ਹਾਂਜੀ,
ਪੰਡਿਤ ਸੰਗ ਵਸ ਹੈ ਜਨ ਮੂਰਖ।
ਹਾਂਜੀ, ਕਹਿੰਦੇ ਬੰਮ ਚੰਗਾ ਕੋਈ ਵਿਦਵਾਨ ਹੋਵੇ ਉਹ ਕਿਤੇ ਕਿਸੇ ਉਹਦੇ ਨਾਲ ਮੂਰਖ ਕੋਈ ਸੰਗਤ ਕਰ ਲਵੇ। ਹੋਰ
ਆਗਮ ਸਾਸ ਸੁਣੇ,
ਆਗਮ ਸ਼ਾਸਤਰ, ਸਾਸ ਮੈਨੇ ਆਗਿਆ, ਸ਼ਾਸਤਰਾਂ ਦੀ ਆਗਿਆ ਉਹਦੇ ਕੋਲੋਂ ਸੁਣਦਾ ਰਹੇ ਪੰਡਿਤ ਕੋਲੋਂ, ਪਰ ਫਿਰ ਵੀ ਮੂਰਖ ਜਿਹੜਾ ਨਾ ਪੰਡਿਤ ਨਹੀਂ ਬਣਦਾ। ਕਿਉਂ? ਅੱਗੇ ਦੱਸਿਆ
ਆਪਣਾ ਆਪ ਤੂੰ ਕਬਹੋ ਨਾ ਛੋੜ ਸਰ,
ਕਿਉਂਕਿ ਆਪਣੇ ਆਪ ਨੂੰ ਤੂੰ ਕਦੇ ਛੱਡਣਾ ਨਹੀਂ ਕਰਦਾ, ਹੰਕਾਰ ਨਹੀਂ ਛੱਡਿਆ। ਕਿਵੇਂ?
ਜਿਉਂ ਪੂਛ
ਨਹੀਂ, ਜਿਉਂ ਵੀ ਨਹੀਂ ਪਹਿਲਾਂ
ਸਵਾਨ ਸਵਾਨ ਪੂਛ ਜਿਉਂ ਰੇ।
ਹਾਂ, ਕਿਉਂਕਿ ਪੂਛ ਹੈ ਕੁੱਤੇ ਦੀ, ਇੱਥੇ ਵੀ ਆ ਗਏ ਨਾ ਪੂਛਾਂ ਕਈ ਮਸਾਂ ਲੱਥਾ। ਹਾਂ ਚਲੋ ਜੀ, ਸਵਾਨ ਪੂਛ ਜਿਉਂ ਰੇ, ਪੂਛ ਹੈ ਕੁੱਤੇ ਦੀ, ਕੁੱਤੇ ਦੀ ਪੂਛਣਾ ਕਿਉਂ ਦਿੱਤਾ ਹੈ? ਕਹਿੰਦੇ ਕੁੱਤੇ ਦੀ ਪੂਛ 12 ਸਾਲ ਕਿਸੇ ਨੇ ਪਾਈਪ ਵਿੱਚ ਪਾ ਕੇ ਰੱਖੀ ਸੀ, ਵਿੰਗੀ ਹੁੰਦੀ ਹੈ ਕੁੱਤੇ ਦੀ ਪੂਛ, ਕਿ ਸਿੱਧੀ ਹੁੰਦੀ ਹੈ? ਵਿੰਗੀ ਹੁੰਦੀ ਹੈ, ਹਾਂ ਸਿੱਧੀ ਉਦੋਂ ਹੁੰਦੀ ਹੈ ਹਲਕਦਾ ਹੈ, ਕੁੱਤਾ ਹਲਕ ਜਾਵੇ ਨਾ ਉਹਦੀ ਹਲਕੇ ਨਿਸ਼ਾਨੀ ਸਿੱਧੀ ਕਰ ਲੈਣ, ਅਤੇ ਜਾਏ ਹੋਰ ਵੇਲੇ ਸਿੱਧੀ ਕਰਦਾ ਹੈ। ਜਦੋਂ ਕੁੱਤਿਆਂ ਦੀ ਆਪਸ ਵਿੱਚ ਲੜਾਈ ਹੋਵੇ, ਜਿਹੜਾ ਕਮਜ਼ੋਰ ਹੁੰਦਾ ਉਹਨੇ ਸਰੈਂਡਰ ਕਰਨਾ, ਦੂਜੇ ਬੂੜੇ ਹਥਿਆਰ ਸਿੱਟਣੇ ਨੇ, ਉਹ ਪੂਛ ਪੇ ਸਿੱਧੀ ਕਰਕੇ ਫਿਰ ਲੱਤਾਂ ਵਿਚਾਲੇ ਲੈ ਲੈਂਦੇ, ਉਹਨੂੰ ਸਿੱਧੀ ਕਰਦੇ। ਨਹੀਂ ਤਾਂ 12 ਸਾਲ ਕਿਸੇ ਨੇ ਪੂਛ ਪਾਈਪ ਵਿੱਚ ਪਾ ਕੇ ਰੱਖੀ, ਪਾਈਪ ਸਿੱਧ ਵੀ ਸਿੱਧੇ ਹੋ ਜਾਣਾ ਪਰ ਸਿੱਧੀ ਨਹੀਂ ਹੋਈ, 12 ਸਾਲ ਦਾ ਕੱਢੀ ਨਾ ਜਦੋਂ ਮੁੜ ਕੇ ਫਿਰ ਬੰਗੀ ਨਹੀਂ ਬੰਗੀ, ਤਾਂ ਉਹਨੂੰ ਕੁੱਤੇ ਦੀ ਪੂਛ ਕਹਿੰਦੇ। ਵੀ ਜਿਵੇਂ ਕੁੱਤੇ ਦੀ ਪੂਛ ਕਹਿੰਦੇ ਸਿੱਧੀ ਹੋਈ ਹੋ ਨਹੀਂ ਨਾ, ਇਉਂ ਜਿਹੜੇ ਲੋਕ ਨੇ ਐਸੇ ਸ਼ਾਕਤ ਉਹ ਕੁੱਤੇ ਦੀ ਉਹ ਪੂਛਣੇ ਕਦੇ ਨਹੀਂ ਸਿੱਧੇ। ਚਲੋ,
ਇੱਕ ਪਾਖੰਡੀ ਨਾਮ ਨਾ ਰਚ ਹੈ,
ਇੱਕ ਜਿਹੜੇ ਪਖੰਡੀ ਨੇ ਨਾਮ ਵਿੱਚ, ਨਾਮ ਤਾਂ ਰਚਦੇ ਨਹੀਂ ਪਖੰਡੀ, ਬਹੁਤੇ ਨੇ ਪਖੰਡ ਬਹੁਤ ਕਰਦੇ ਨੇ।
ਇੱਕ ਹਰ ਹਰ ਚਰਨੀ ਰੇ,
ਹਾਂ ਇੱਕ ਉਹ ਨੇ ਜਿਹੜੇ ਸ਼ਰਧਾ ਨਾਲ ਆਉਂਦੇ ਨੇ, ਬਿਨਾਂ ਸ਼ੰਕਾ ਤੋਂ ਵੀ ਮੈਂ ਗੁਰੂ ਕੋਲ ਚੱਲਿਆ, ਅੱਜ ਮੇਰਾ ਕੋਈ ਨਾ ਕੋਈ ਸਫਲਾ ਹੋਊਗਾ, ਘੜੀ ਚੰਨ ਮੇਰੇ ਸਫਲੇ ਹੋਣਗੇ, ਮੈਨੂੰ ਕੋਈ ਪ੍ਰਾਪਤੀ ਹੋਵੇਗੀ, ਹਾਂ ਗੁਰੂ ਮੈਨੂੰ ਗਿਆਨ ਕਰਾਉਣਗੇ।
ਪੂਰਬ ਲਿਖਿਆ ਪਾਵਸ ਨਾਨਕ,
ਮਹਾਰਾਜ ਕਹਿੰਦੇ ਪਿਛਲਾ ਲਿਖਿਆ ਭਾਈ ਹਰ ਕੋਈ ਪਾਉਂਦਾ।
ਰਸਨਾ ਨਾਮ ਜਪ ਰੇ,
ਇਸ ਕਰਕੇ ਰਸਨਾ ਦੇ ਨਾਲ ਸਾਲ ਸਰਾਏ ਇੱਦਾਂ ਨਾਮ ਜਪਣਾ ਜਿਵੇਂ ਚਿੱਚੜੋ ਨਹੀਂ ਹੋਣਾ, ਡੱਡੂ ਨਹੀਂ ਬਣਨਾ, ਜਾਲਾ ਨਹੀਂ ਬਣਨਾ, ਨਿਸ਼ਰਧਕ ਨਹੀਂ ਬਣਨਾ, ਸ਼ਰਧਾ ਰੱਖ। ਬਸ ਹੋ ਗਿਆ ਜੀ ਕੰਮ, ਇੱਥੇ ਤੱਕ ਸੀ, ਸਾਰੇ ਪੜ੍ਹ ਲਓ ਔਖੇ ਸ਼ਬਦ, ਲਵਾ ਲਓ ਹਾਜ਼ਰੀ, ਬੋਲੋ ਜੀ, ਮਾਰੂ ਮਹੱਲਾ ਪਹਿਲਾ। ਚਲੋ ਪੜ੍ਹੋ ਹੁਣ ਸਾਰੇ, ਹਾਜ਼ਰੀ ਲਵੋ, ਵਿਸ਼ਰਾਮ ਠੀਕ ਕਰਨੇ ਨੇ ਸਾਰਿਆਂ ਨੇ। ਬਿਮਲ ਮਜਾਰ ਬਹੁਤ ਹੁਸ਼ਿਆਰ ਨੇ, ਬੜੇ ਚਲਾਕ ਨੇ, ਕਿਉਂ ਵੀ ਜੇ ਥੋੜ੍ਹਾ ਜਿਹਾ ਉੱਚੀ ਬੋਲੇ ਫਿਰ ਬਸਰਾਮ ਦੀ ਗਲਤੀ ਦਾ ਪਤਾ ਲੱਗ ਜੂ, ਹੌਲੀ ਹੌਲੀ ਉੱਠੀ ਮਾਇਕ ਵਾਲੇ ਉਦੋਂ ਤੇਜ਼ ਨਹੀਂ। ਬੋਲੋ ਸਾਰੇ, ਬਿਮਲ ਮਜਾਰ ਬਸ ਸ ਨਿਰਮਲ ਜਲ, ਪਦਮਨ ਜਾਵਲ ਰੇ, ਪਦਮਨ ਜਾਵਲ ਜਲ ਰਸ ਸੰਗਤ, ਸੰਗ ਦੁੱਖ ਨਹੀਂ ਰੇ ਦਾਦਰ, ਤੂੰ ਕਵਹਿ ਨ ਜਾਣ ਸਰੇ ਪਖਸ ਸਿਬਾਲ, ਬਸ ਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ ਰਹਾਉ, ਬਸ ਜਲ ਨਿਤ ਨਾ ਬਸਤ ਅਲੀ ਅਲ ਅਲੀ ਕੌਣ? ਪੌੜੀਆਂ। ਅਲ ਕੌਣ? ਅੰਤਰੀ ਵਰਥ। ਅਲੀਆਂ ਕੌਣ? ਗੁਰੂ ਕੀਆਂ ਸਿੱਖਣੀਆਂ। ਅਲ ਕੌਣ? ਪੌੜੇ ਗੁਰੂ ਕੇ ਸਿੱਖ। ਅੰਮ੍ਰਿਤ ਵੇਲੇ ਜਦੋਂ ਆਉਂਦੇ ਨੇ ਸਿੱਖ ਸਿੱਖਣੀਆਂ ਇਕੱਠੇ ਹੋ ਕੇ, ਦੂਰੋਂ ਆਉਂਦੇ ਨੇ, ਕਿੱਡੀ ਕਿੱਡੀ ਦਵਾ ਕੇ ਸੰਬੰਧੀ ਲੈ ਜਾਂਦੇ ਨੇ, ਅਤੇ ਸਾਡੇ ਵਰਗੇ ਜਿਹੜੇ ਕੋਲ ਬੈਠੇ ਹੁੰਦੇ ਨੇ, ਬਸ ਉਹ ਫਿਰ ਚਿੱਚੜੇ ਨੇ। ਚਲੋ ਹਾਂਜੀ, ਅੰਮ੍ਰਿਤ ਖੰਡ ਵਾਹਿਗੁਰੂ ਜੀ। ਚੰਦ ਕੁਮੁਦਨੀ ਦੂਰ ਹੋ ਨਿਵਸਸ ਅਨਭਉ ਕਾਰਨ ਰੇ। ਚਲੋ ਬਸ ਜਲ ਤੋਂ ਦੁਬਾਰੇ ਪੜ ਲਓ, ਗੜਬੜ ਹੋਈ ਲੱਗਦੀ ਸੁੱਤੇ ਝਾਕਦੇ। ਬਸ ਜਲ ਨਿਤ ਨਾ ਬਸਤ ਅਲੀ ਅਲ ਮੇਰ ਚ ਚਾਗੁਨ ਰੇ। ਚੰਦ ਕੁਮੁਦਨੀ ਦੂਰ ਹੋ ਨਿਵਸਸ ਅਨਭਉ ਕਾਰਨ ਰੇ। ਅੰਮ੍ਰਿਤ ਖੰਡ ਦੁੱਧ ਮਦ ਸੰਚਸ ਸੰਚਸ ਫੇ ਪਲ ਅੰਮ੍ਰਿਤ ਖੰਡ ਦੁੱਧ ਮਦ ਸੰਚਸ ਤੂਬ ਨਾ ਚਾਤੁਰ ਰੇ। ਆਪਣਾ ਆਪ ਤੂੰ ਕਵ ਹੈ ਨਾ ਛੋੜਸ ਪਿਸਨ ਪ੍ਰੀਤ ਜਿਉ ਰੇ। ਪੰਡਿਤ ਸੰਗ ਬਸਹਿ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਭੋ ਨਾ ਛੋੜਸ ਸਵਾਨ ਪੂਸ ਜਿਉ ਰੇ। ਇੱਕ ਪਾਖੰਡੀ ਨਾਮ ਨ ਰਾਚੈ ਇੱਕ ਹਰ ਹਰ ਚਰਣੀ ਰੇ। ਪੂਰਵ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।